ਮੈਂ ਜੰਡ ਨਾ ਬੰਨਿਆ ਲਛਮਣ ਸਿੰਘ ਮੈਂ ਜੰਡ ਨਾ ਬੰਨਿਆ ਲਛਮਣ ਸਿੰਘ ਜਥੇ ਜਾਦਾਰ ਜਾਂ ਝੱਬਰ ਹਾਂ ਮੈਂ ਬਾਬਾ ਕੋਈ ਗਦਰ ਵਾਲਾ ਜਾਂ ਫਿਰ ਅਕਾਲੀ ਬੱਬਰ ਹਾਂ ਮੈਂ ਚੜ੍ਹਦੀ ਕਲਾਹ ਕੌਮ ਦੀ ਨਾ ਸੋਚੀ ਕਦੇ ਅਲਾਰੂ ਹਾਂ ਮੈਂ ਚੜ੍ਹਦੀ ਕਲਾਹ ਕੌਮ ਦੀ ਨਾ ਸੋਚੀ ਕਦੇ ਅਲਾਰੂ ਹਾਂ ਮੈਂ ਬਿਧੀ ਚੰਦ ਮੈਂ ਬੰਦਾ ਸਿੰਘ ਮੈਂ ਜੱਸਾ ਸਿੰਘ ਮੈਂ ਤਾਰੂ ਹਾਂ ਮੈਂ ਬਿਧੀ ਚੰਦ ਮੈਂ ਬੰਦਾ ਸਿੰਘ ਮੈਂ ਜੱਸਾ ਸਿੰਘ ਮੈਂ ਤਾਰੂ ਹਾਂ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ ਜੁੜ ਬੈਠੇ ਹੋ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਅੱਜ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਤਾਂ ਅੱਜ ਦੇ ਦਿਨ ਜਿਹੜਾ ਗੁਰੂ ਰਾਮਦਾਸ ਜੀ ਨੂੰ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਅਲੱਗ ਅਲੱਗ ਸਾਲਾਂ ਦੇ ਵਿੱਚ ਦਿੱਤੀ ਗਈ ਸੀ ਥੋੜ੍ਹੀ ਜਿਹੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਖਾਸ ਤੌਰ ਦੇ ਉੱਤੇ ਵੈਸੇ ਤਾਂ ਦੋਨਾਂ ਗੁਰੂ ਸਾਹਿਬਾਨਾਂ ਦੀ ਇਹੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਮੁੱਖ ਸਾਡੇ ਸਮਾਜ ਨੂੰ ਦੇਣ ਸੀ ਉਸ ਪਾਸੇ ਵੱਲ ਆਪਾਂ ਜਾਵਾਂਗੇ ਤੇ ਨਾਲ ਦੀ ਨਾਲ ਜਿਹੜੇ ਕੁਝ ਕੁ ਮਸਲੇ ਜਿਹੜੇ ਧਿਆਨ ਮੰਗਦੇ ਨੇ ਪੰਜਾਬ ਭਾਰਤ ਦੇ ਵਿੱਚ ਕਿਉਂਕਿ ਪੰਜਾਬ ਹੁਣ ਭਾਰਤ ਦੇ ਸੰਵਿਧਾਨ ਦੇ ਥੱਲੇ ਹੈ ਤੇ ਉੱਥੇ ਇੱਕ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਭਾਸ਼ਾ ਦੇ ਨਾਂ ਹੇਠ ਜਿਹੜੀਆਂ ਸੂਬਾਈ ਭਾਸ਼ਾਵਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਇੱਕ ਕੋਝੀ ਚਾਲ ਸਮੇਂ ਦੀ ਜਿਹੜੀ ਸਰਕਾਰ ਹੈ ਉਹ ਕਰਨ ਜਾ ਰਹੀ ਹੈ ਉਸ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਹੋਰ ਵੀ ਜਿਹੜੇ ਧਿਆਨ ਮੰਗਦੇ ਵਿਸ਼ੇ ਨੇ ਜਿਵੇਂ ਜੇ ਸਮਾਂ ਬਚਿਆ ਤਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਗੱਲ ਕਰਾਂਗੇ ਤੇ ਬਾਕੀ ਜਿਵੇਂ ਜਿਵੇਂ ਵੀ ਆਪਾਂ ਗੱਲਬਾਤ ਤੁਰੀ ਤਾਂ ਜੇ ਕੋਈ ਹੋਰ ਵੀ ਸਾਡੇ ਸਾਹਮਣੇ ਕੋਈ ਆਇਆ ਮੁੱਦਾ ਆਇਆ ਤਾਂ ਉਸ ਦੇ ਉੱਤੇ ਵੀ ਗੱਲ ਕਰਦੇ ਚੱਲਾਂਗੇ ਤੇ ਆਓ ਜੀ ਗੱਲ ਸ਼ੁਰੂ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਹੁਣਾਂ ਤੋਂ ਗੁਰੂ ਰਾਮਦਾਸ ਜੀ ਹਾਂਜੀ
ਸਭ ਤੋਂ ਪਹਿਲਾਂ ਜੇ ਕਿਸੇ ਨੇ ਸਟੂਡੀਓ ਦੇ ਵਿੱਚ ਫੋਨ ਨੰਬਰ ਕਰਨਾ ਹੋਵੇ ਸਟੂਡੀਓ ਦਾ ਨੰਬਰ 815-8100 ਸੋ ਇਸ 'ਤੇ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੀ ਵਿਚਾਰ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਮੈਂ ਸੋਰੀ ਤੁਹਾਨੂੰ
ਨਾ ਨਾ ਕੋਈ ਗੱਲ ਨਹੀਂ ਠੀਕ ਹੈ ਜੀ
ਹਾਂਜੀ ਤੇ ਤੁਸੀਂ ਆਪਣੀ ਜਿਹੜੀ ਗੱਲ ਹੈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸੰਬੰਧ ਦੇ ਵਿੱਚ
ਹਾਂਜੀ ਰਾਮਦਾਸ ਜੀ
ਦੇ ਸੰਬੰਧ ਦੇ ਵਿੱਚ ਸੋਰੀ ਸੋ ਉਸ ਦੇ ਉੱਤੇ ਆਪਾਂ ਜੁੜਦੇ ਹਾਂ ਤੇ
ਹਾਂਜੀ ਕਿਉਂਕਿ ਇਹ ਜਿਵੇਂ ਇਹ ਆਪਾਂ ਨੂੰ ਬਿਲਕੁਲ ਸਪਸ਼ਟ ਹੀ ਹੈ ਕਿ ਜਿਹੜੇ ਗੁਰੂ ਸਾਹਿਬਾਨ ਨੇ ਵੱਖਰੀ ਵੱਖਰੀ ਸਰੀਰਕ ਜਾਮਿਆਂ ਦੇ ਵਿੱਚ ਰਹਿੰਦੇ ਜਾ ਜਿਹੜੀ ਜੋਤ ਇੱਕੋ ਹੀ ਦੇ ਅਨੁਸਾਰ ਕੰਮ ਕੀਤਾ ਸਮੇਂ ਸਮੇਂ ਦੇ ਅਨੁਸਾਰ ਇੱਕ ਤਾਂ ਇਹ ਆਪਣੇ ਗੁਰੂ ਸਾਹਿਬਾਨ ਦੇ ਆਪਾਂ ਨੂੰ ਕਾਰਜਕਾਲ ਤੋਂ ਜਾਂ ਉਹਨਾਂ ਦੀ ਕਾਰਜਸ਼ੈਲੀ ਤੋਂ ਆਪਾਂ ਨੂੰ ਇੱਕ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਕੋਈ ਆਪਾਂ ਕੋਈ ਕੰਮ ਸੋਚਦੇ ਹਾਂ ਕਿ ਸਮਾਜ ਨੂੰ ਬਦਲਣ ਦਾ ਉਹ ਤੁਸੀਂ ਇੱਦਾਂ ਨਾ ਸੋਚ ਕੇ ਚੱਲੋ ਕਿ ਬਈ ਤੁਸੀਂ ਕੁਛ ਕੁ ਸਾਲਾਂ ਦੇ ਵਿੱਚ ਜਾਂ ਕੁਛ ਕੁ ਦਿਨਾਂ ਦੇ ਵਿੱਚ ਕਰ ਦੋਗੇ ਇਹ ਹੋ ਸਕਦਾ ਆ ਕਿ ਉਸ ਨੂੰ ਸਦੀਆਂ ਲੱਗ ਜਾਣ
ਹਾਂਜੀ
ਜੇ ਇਹ ਉਹਨਾਂ ਦੇ ਕਿਉਂਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਤੋਂ ਗੱਲ ਸ਼ੁਰੂ ਹੁੰਦੀ ਹੈ ਸਿੱਖ ਧਰਮ ਦੀ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਜਿਹੜੀ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਜਦੋਂ ਜਿਹੜੇ ਸਮਾਜ ਦੇ ਸਾਰੇ ਜਿਹੜੇ ਮੋਤਬਰ ਬੰਦੇ ਸੀ ਧਾਰਮਿਕ ਚਾਹੇ ਸਿਆਸੀ ਸੀ ਉਹ ਸਾਰੇ ਦੇ ਸਾਰੇ ਜ਼ਾਲਮ ਹਕੂਮਤ ਮੁਰੇ ਆਪਣੇ ਗੋਡੇ ਟੇਕ ਚੁੱਕੇ ਸੀ ਤੇ ਕੋਈ ਵੀ ਜਿਹੜੀ ਆਮ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰਨ ਵਾਲਾ ਉਸ ਸਮੇਂ ਕੋਈ ਵੀ ਨਹੀਂ ਸੀ ਹੱਕ ਲੈ ਕੇ ਤਾਂ ਦੇਣੇ ਦੂਰ ਦੀ ਗੱਲ ਕੋਈ ਉਹਨਾਂ ਦੇ ਪੱਖ ਦੇ ਵਿੱਚ ਕੋਈ ਗੱਲ ਕਰਕੇ ਵੀ ਰਾਜੀ ਨਹੀਂ ਸੀ ਇਹਦੀ ਝਲਕ ਪੰਜਾਬ ਤੋਂ ਬਾਹਰ ਤਕਰੀਬਨ ਤੁਹਾਨੂੰ ਸਾਰੇ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਮਿਲ ਜੂਗੀ ਜਿੱਥੇ ਅੱਜ ਵੀ ਜਿਹੜੀ ਉਹ ਗੁਲਾਮ ਪ੍ਰਥਾ ਜਾਂ ਜਿਹੜੀ ਆਪਾਂ ਕਹਿ ਸਕਦੇ ਹਾਂ ਜਿਹੜੀ ਜਾਤ ਪਾਤ ਦੇ ਨਾਂ ਹੇਠ ਜਿਹੜੀ ਗੁਲਾਮੀ ਦੀ ਪ੍ਰਥਾ ਆ ਉਹ ਅੱਜ ਵੀ ਤੁਹਾਨੂੰ ਉੱਥੇ ਦੇਖਣ ਨੂੰ ਮਿਲਦੀ ਹੈ ਅੱਜ ਵੀ ਜਿਹੜਾ ਇਹ ਰੋਲਾ ਪਾਇਆ ਜਾ ਰਿਹਾ ਮਨੂਵਾਦ ਦਾ ਇਹ ਮਨੂਵਾਦ ਦਾ ਜਿਹੜਾ ਰੋਲਾ ਹੈ ਇਹ ਉਦੋਂ ਜਿਹੜਾ ਅੱਜ ਵੀ ਤੁਸੀਂ ਸੁਣ ਸਕਦੇ ਆ ਕਿ ਮਨੂਵਾਦ ਅੱਜ ਦੇ ਯੁੱਗ ਦੇ ਵਿੱਚ ਵੀ ਤੁਸੀਂ ਇਹ ਗੱਲ ਸੁਣ ਸਕਦੇ ਆ ਕਿ ਮਨੂਵਾਦ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਨੂਵਾਦ ਦਾ ਸਿੱਧਾ ਮਤਲਬ ਕਿ ਜਿਹੜਾ ਉਹਨਾਂ ਨੇ ਜਿਹੜਾ ਜਾਤ ਪਾਤਾਂ ਦੇ ਨਾਂ ਦੇ ਹੇਠ ਜਿਹੜੀ ਵੰਡ ਕੀਤੀ ਸੀ ਉਹਨੂੰ ਪ੍ਰਫੁੱਲਤ ਕਰਨਾ ਵੀ ਉਹ ਸਾਰੇ ਦਾ ਸਾਰਾ ਕੁਛ ਜਿਹੜਾ ਉਹੀ ਸਾਰੇ ਦਾ ਸਾਰਾ ਸਿਸਟਮ
ਸਾਡੇ ਮੂਹਰੇ ਲਿਆ ਕੇ ਫਿਰ ਰੱਖਣਾ ਚਾਹੁੰਦੇ ਨੇ। ਸੋ ਉਸ ਦੀਆਂ ਚੱਲਦਿਆਂ ਕਈ ਝਲਕੀਆਂ ਜਿਹੜੀਆਂ ਨੇ ਸਾਨੂੰ ਅੱਜ ਦੇ ਦਿਨਾਂ ਦੇ ਦੌਰਾਨ ਇਸ ਸਮੇਂ ਦੇ ਵਿੱਚ ਵੀ ਨਜ਼ਰ ਪੈਂਦੀਆਂ ਨੇ। ਉਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਉੱਤੋਂ ਹਮਲੇ ਕਰਨੇ ਵੱਖ ਵੱਖ ਸਟੇਟਾਂ ਦੇ ਉੱਤੇ ਸੂਬਿਆਂ ਦੇ ਉੱਤੇ, ਚਾਹੇ ਉਹ ਪੰਜਾਬ ਹੋਵੇ, ਕਸ਼ਮੀਰ ਹੋਵੇ ਜਾਂ ਫਿਰ ਹੋਰ ਸਟੇਟਾਂ ਜਿਹੜੀਆਂ ਨੇ ਉਹ ਹੋਣ, ਅਤੇ ਜਾਂ ਫਿਰ ਮੋਸਟਲੀ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾਣਾ, ਇਹ ਉਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਰੀਤਾਂ ਨੇ ਜਾਂ ਪੁਰਾਣੇ ਜਿਹੜੇ ਉਹ ਸਿਰਫ ਆਪਣੇ ਜਿਹੜੇ ਬਲ ਬੁੱਤੇ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਬਈ ਉਹਨਾਂ ਨੂੰ ਹੁਣ ਬੜਾ ਜਿਹੜਾ ਚਾਅ ਚੜਿਆ ਕਿ ਅਸੀਂ ਤਾਂ ਸਾਡਾ ਹੀ ਹਿੰਦੂ ਜਿਵੇਂ ਹਿੰਦੀ ਹਿੰਦੁਸਤਾਨ ਵਾਲਾ ਜਿਹੜਾ ਨਾਰਾ ਉਹਨੂੰ ਪ੍ਰਫੁੱਲਤ ਕਰਨ ਦੇ ਉੱਤੇ ਸਰਕਾਰਾਂ ਬੜੀ ਵੱਡੀ ਪੱਧਰ ਦੇ ਉੱਤੇ ਲੱਗੀਆਂ ਨੇ। ਅਤੇ ਇਸੇ ਜੇ ਕੰਸੈਪਟ ਜੇਕਰ ਆਪਾਂ ਜਿਵੇਂ ਸਾਹਿਬ ਸਿੰਘ ਹੁਣਾਂ ਨੇ ਸ਼ੁਰੂ 'ਚ ਕੀਤਾ ਹੈ, ਗੁਰੂ ਸਾਹਿਬਾਨ ਦੇ ਕਾਲ ਦੇ ਸਮੇਂ ਵੀ ਇਹੋ ਜਿਹੀਆਂ ਬਹੁਤ ਹੀ ਜਿਹੜੀਆਂ ਬਿਮਾਰੀਆਂ ਫੈਲੀਆਂ ਸਨ ਅਤੇ ਇਹਨਾਂ ਦਾ ਗੁਰੂ ਸਾਹਿਬਾਨ ਨੇ ਡਟ ਕੇ ਵਿਰੋਧ ਵੀ ਕੀਤਾ ਅਤੇ ਉਹਨਾਂ ਦੇ ਜਿਹੜੇ ਬੰਦੇ ਸਨ ਜਾਂ ਜਿਹੜੇ ਉਹ ਪੀੜਿਤ ਸਨ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਖੜ੍ਹੇ ਵੀ ਹੋਏ ਅਤੇ ਨਾਲ ਵੀ ਉਹਨਾਂ ਦਾ ਸਾਥ ਪੂਰਾ ਦਿੱਤਾ। ਇਹ ਮੈਂ ਅਸੀਂ ਆਪਣੇ ਕੋਲੋਂ ਨਹੀਂ, ਇਹ ਸਾਡੀ ਹਿਸਟਰੀ ਜਿਹੜੀ ਹੈ ਸਾਡਾ ਇਤਿਹਾਸ ਜਿਹੜਾ ਉਹ ਦੱਸਦਾ ਹੈ।
ਹਾਂਜੀ ਬਿਲਕੁਲ, ਇਸੇ ਕਰਕੇ ਜਿਹੜਾ ਇਹ ਨਿਸ਼ਾਨਾ ਰਿਹਾ ਖਾਸ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹ ਸ਼ੁਰੂ ਤੋਂ ਹੀ ਮਤਲਬ ਰੜਕਦੀ ਰਹੀ ਇਹਨਾਂ ਦੇ ਵਿੱਚ ਗੱਲ, ਅਤੇ ਆਪਾਂ ਇਸ ਗੱਲ ਦਾ ਜ਼ਿਕਰ ਇਸ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਹਰ ਵਾਰੀ ਕਰੀਦਾ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਸਮਾਂ ਆਉਂਦਾ ਹੈ ਤਾਂ ਜਿਹੜੀ ਉਹਨਾਂ ਦੀ ਸ਼ਹਾਦਤ ਦਾ ਮੁੱਖ ਕਾਰਨ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਭਾਰਤ ਦੇ ਖਿੱਤੇ ਦਾ ਇੱਕੋ ਇੱਕ ਗ੍ਰੰਥ ਸਾਹਿਬ ਜੀ ਆ, ਗੁਰੂ ਗ੍ਰੰਥ ਸਾਹਿਬ ਜੀ ਆ ਜਿਹਦੇ ਵਿੱਚ ਹਰ ਇੱਕ ਫਿਰਕੇ ਤੋਂ ਹਰ ਇੱਕ ਮਜ਼ਹਬ ਤੋਂ ਜਿਹੜਾ ਕੋਈ ਭੇਦਭਾਵ ਨਹੀਂ ਰੱਖਿਆ ਗਿਆ, ਕਿਉਂਕਿ ਇਹ ਗੱਲ ਸੱਚੀ ਹੈ ਕਿ ਜਿਹੜਾ ਰੱਬ ਦੇ ਘਰ ਦੇ ਵਿੱਚ ਕੋਈ ਭੇਦਭਾਵ ਨਹੀਂ। ਜਿਵੇਂ ਇਹ ਸੌਖੀ ਜਿਹੀ ਉਦਾਹਰਣ ਸਾਰੇ ਆਪਾਂ ਸੁਣਦੇ ਹੀ ਹਾਂ ਕਿ ਜਿਵੇਂ ਕੋਈ ਫਰਕ ਨਹੀਂ ਰੱਖਦੀ ਹਵਾ ਜਦੋਂ ਆਪਾਂ ਸਾਹ ਲੈਂਦੇ ਹਾਂ ਬਈ ਕੌਣ ਸਾਹ ਲੈ ਰਿਹਾ ਹੈ, ਇੱਕੋ ਜਿਹੀ ਆਕਸੀਜਨ ਸਾਰਿਆਂ ਨੂੰ ਮਿਲਦੀ ਹੈ, ਇੱਕੋ ਜਿਹੀ ਹਵਾ ਦੇ ਵਿੱਚ ਸਾਹ ਲੈਂਦੇ ਹਾਂ, ਇੱਕੋ ਜਿਹਾ ਹੀ ਪਾਣੀ ਪੀਂਦੇ ਹਾਂ, ਕੋਈ ਕੁਦਰਤ ਭੇਦਭਾਵ ਨਹੀਂ ਰੱਖਦੀ। ਜਦੋਂ ਮੀਂਹ ਪੈਂਦਾ ਆ ਉਹ ਤਕਰੀਬਨ ਕੋਈ ਵੀ ਉਸਨੂੰ ਸਾਂਭ ਸਕਦਾ ਆ, ਨਦੀਆਂ ਪਾਣੀਆਂ ਨਦੀਆਂ ਦਾ ਜਲ ਕੋਈ ਵੀ ਸਾਂਭ ਕੋਈ ਵੀ ਪੀ ਸਕਦਾ ਆ, ਜਾਣੀ ਕਿ ਕੁਦਰਤ ਕੋਈ ਵੀ ਭੇਦਭਾਵ ਨਹੀਂ ਰੱਖਦੀ।
ਕਹਿਣ ਦਾ ਭਾਵ ਕਿ ਕੁਦਰਤ ਦੇ ਜਿਹੜੇ ਆਪਣੇ ਨਿਯਮ ਨੇ ਉਹਨਾਂ ਨੂੰ ਰੋਕਣਾ, ਉਹਨਾਂ ਨੂੰ ਠੱਲਣਾ ਬਹੁਤ ਔਖਾ ਹੈ। ਪਾਣੀ ਦਾ ਬਹਾ ਕਿਤੇ ਰੋਕ ਕੇ ਦੇਖ ਲਓ, ਹਵਾ ਦਾ ਬਹਾ ਕਿਤੇ ਰੋਕਣ ਦੀ ਕੋਸ਼ਿਸ਼ ਕਰੋ ਕੀ ਬਣਦਾ।
ਇਹ ਗੱਲ ਹੈ ਕਿ ਜਦੋਂ ਨਾ ਬੰਦਾ ਮਤਲਬ ਆਪਣੀ ਵਿੱਚ ਆਪਣੀ ਹਉਮੈ ਵਿੱਚ ਲੈ ਕੇ ਆਉਂਦਾ ਕੁਦਰਤ ਦੇ ਅਸੂਲਾਂ ਦੇ ਖਿਲਾਫ, ਤਾਂ ਉਹਦੇ ਨਤੀਜੇ ਉਹਨੂੰ ਜ਼ਰੂਰ ਭੁਗਤਣੇ ਪੈਂਦੇ ਆ। ਤੇ ਇਹ ਚੱਕਰ ਸੀਗਾ ਇਹੀ ਸਾਰਾ ਕੁਛ ਜਿਹੜਾ ਇਹ ਭਾਰਤ ਦੇ ਵਿੱਚ ਗੁਲਾਮੀ ਇਸ ਹੱਦ ਤੱਕ ਗੁਲਾਮੀ ਕਿ ਮਰਨ ਤੋਂ ਬਾਅਦ ਵੀ ਜਿਹੜੀ ਗੁਲਾਮੀ ਤੁਹਾਡੇ ਉੱਥੇ ਰੱਖੀ ਜਾਂਦੀ ਆ ਵੀ ਕਿਵੇਂ ਉਸ ਨਾਲ ਸੰਸਕਾਰ
ਪਿੱਤਰਾਂ
ਦੇ ਰੂਪ ਦੇ ਵਿੱਚ ਵੀ, ਤੇ ਉਹ ਜਿਹੜੇ ਉਹ ਕਬੀਰ ਸਾਹਿਬ ਜਿਹੜਾ ਜ਼ਿਕਰ ਕਰਦੇ ਆ ਕਰਵਟ ਆਰੇ ਦਾ ਜਿਹੜਾ ਉਹ ਦੇਖੋ ਜੀ ਜਿਹੜਾ ਮਰਨ ਦਾ ਕੰਮ ਵੀ,
ਯਾਨੀ ਕਿ ਬੰਦੇ ਨੂੰ ਜਿਉਣ ਵੀ ਨੀ ਵਧੀਆ ਤਰੀਕੇ ਨਾਲ ਦਿੰਦੇ,
ਮਰਨਾ ਵੀ ਸਿਖਾਲਾ ਨੀ,
ਤੇ ਮਰੇ ਆ ਤਾਂ ਬਾਅਦ ਦੇ ਵਿੱਚ ਵੀ ਸੌਖਾ ਨੀ,
ਬਾਅਦ ਵਿੱਚ ਵੀ ਸੌਖਾ ਨੀ, ਬਾਅਦ ਵਿੱਚ ਵੀ ਉਹ ਬਿਪਰ ਨੇ ਦੱਸਣਾ ਵੀ ਕਿੱਦਾਂ
ਉਹ ਕਹਿਣ ਦਾ ਭਾਵ ਕਿ ਵਿਚਾਰੇ ਨੂੰ ਉਹਦੀ ਮਰੇ ਦੀ ਵੀ ਕਬਰ ਪੱਟੀ ਜਾਂਦੇ ਜੇ ਸਿੱਧੇ ਜੇ ਪੰਜਾਬੀ ਜਾਵਾ ਕਹਿਣਾ ਹੋਵੇ।
ਹਾਂਜੀ, ਤੇ ਸਾਡੀ ਦੇਖੋ ਅੱਜ ਕੱਲ ਦੀ ਦਸ਼ਾ ਸਾਡੇ ਸਿੱਖ ਕੌਮ ਦੀ, ਥੋੜੇ ਕੁ ਦਿਨ ਪਹਿਲਾਂ ਹੀ ਗਿਆਨੀ ਦਿੱਤ ਸਿੰਘ ਜੀ ਹੁਣਾਂ ਦਾ ਇੱਕ ਉਹ ਕਲਿੱਪ ਜਾ ਕਿਸੇ ਨੇ ਸ਼ੇਅਰ ਕੀਤਾ ਫੇਸਬੁੱਕ ਦੇ ਉੱਤੇ, ਉਹਦੇ ਵਿੱਚ ਉਹ ਕਹਿੰਦੇ ਵੀ ਇੱਕ ਪੰਡਿਤ ਆਇਆ ਕਹਿੰਦਾ ਜੀ ਵੀ ਤੁਹਾਡੇ ਬਾਪੂ ਜੀ ਦੇ ਸ਼ਰਾਧ ਕਰਨੇ ਆ, ਉਹ ਕਹਿੰਦਾ ਠੀਕ ਆ ਵੀ ਗਿਆਨੀ ਦਿੱਤ ਸਿੰਘ ਕਰ ਲੈਣੇ ਪਹਿਲਾਂ, ਪਰ ਪਤਾ ਕਹਿੰਦਾ ਕਰੋ ਵੀ ਮੇਰਾ ਬਾਪੂ ਜੀ ਵੀ ਕਿਹੜੀ ਜੂਨ ਚ ਗਿਆ ਆ, ਕਿਹੜੀ ਜੂਨ ਚ ਆ, ਕਹਿੰਦਾ ਵੀ ਜੇ ਤਾਂ ਵੀ ਮੰਨ ਲਓ ਉਹ ਜਿੱਦਾਂ ਉਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ ਵੀ ਮੰਨ ਲਓ ਜੇ ਉਹ ਤੋਤਾ ਆਇਆ ਤਾਂ ਉਹਨੂੰ ਹਰੀ ਮਿਰਚ ਖਵਾਓ, ਪੰਡਿਤ ਜੀ ਨੂੰ ਹਰੀ ਮਿਰਚ ਖਵਾਓ, ਤੇ ਜੇ ਉਹ ਮਤਲਬ ਕਹਿੰਦੇ ਵੀ ਸੂਰ ਦੀ ਜੂਨ ਚ ਆ ਤਾਂ ਇਹਨਾਂ ਨੂੰ ਫਿਰ ਉਹ
ਸੂਰ ਲਿਆ ਖਿਲਾਓ,
ਉਹਨਾਂ ਨੇ ਦੂਸਰਾ ਲਿਆ ਕੇ ਖਿਲਾਓ ਜਿਹੜਾ ਰੂੜੀਆਂ ਰਾੜੀਆਂ ਦਾ ਸਮਾਨ ਲਿਆ ਕੇ ਖਵਾਓ।
ਅੱਛਾ, ਜਾਣੀ ਕਿ ਖੁਰਾਕ ਉਹਦੀ ਜਿਹੜੀ ਜਿਹੜੀ ਉਹ ਖੁਰਾਕ
ਜਿਹੜੀ ਖੁਰਾਕ ਆ ਵੀ ਉਹੀ ਖੁਰਾਕ ਸਹੀ
ਫਰੂਟ, ਜੇ ਤੋਤਾ ਆਪਦੇ ਉਹਨੂੰ ਫਰੂਟ ਫਰਾਟ ਵੀ ਦਿਓ ਫਰੂਟ ਵੀ ਟੁੱਕਦਾ।
ਹਾਂਜੀ ਹਾਂਜੀ, ਤੇ ਬੜੀ ਹੈਰਾਨੀ ਦੇਖੋ ਉਹਦੇ ਨਾਲ ਹੀ ਉਸ ਤੋਂ ਥੋੜੇ ਕੁ ਦਿਨ ਪਹਿਲਾਂ ਹੀ ਇੱਕ ਹੋਰ ਪੋਸਟ ਸ਼ੇਅਰ ਕੀਤੀ ਸੀ ਵੀ ਉਹ ਪੰਜ ਸਿੰਘਾਂ ਨੂੰ ਰੱਖ ਬਿਠਾ ਕੇ
ਪ੍ਰਸ਼ਾਦਾ
ਛਕਾਉਣਾ ਸ਼ਰਾਧ ਵਾਲਾ ਕੰਮ ਕਰਦੇ ਸੀ ਵੀ ਇਹੋ ਜਿਹੇ ਹਾਲਾਤ ਸਾਡੇ ਫਿਰ ਬਣੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਟੁੱਟ ਗਏ।
ਇਹ ਗੱਲ ਵੱਖਰੀ ਹੈ ਵੀ ਜੇਕਰ ਸਾਡੇ ਕੋਲ ਕੋਈ ਗੁਰਸਿੱਖ ਭਰਾ ਭੈਣ ਸਾਡੇ ਗ੍ਰਹਿ ਚ ਆ ਜਾਵੇ,
ਹਾਂਜੀ ਹਾਂਜੀ,
ਉਹਦੀ ਜਿੱਦਾਂ ਦਾ ਭਾਈ ਸਾਡੇ ਕੋਲ ਸਰਦਾ ਪੁੱਜਦਾ ਅਸੀਂ ਉਦਾਂ ਦਾ ਉਹਨੂੰ ਖੜਾਉਣਾ ਚਾਹੀਦਾ।
ਮੈਨੂੰ ਲੱਗਦਾ ਸ਼ਾਇਦ
ਕਰਨੀ ਚਾਹੀਦੀ,
ਹਾਂਜੀ ਮੈਨੂੰ ਲੱਗਦਾ ਉੱਥੇ ਸ਼ਾਇਦ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸ਼ਾਇਦ ਸ਼ਰਾਧਾਂ ਦਾ ਸਮਾਂ ਚੱਲ ਰਿਹਾ ਤਾਂ ਕਰਕੇ
ਹੋ ਸਕਦਾ ਜੀ। ਉੱਥੇ ਜਿਹੜੀ ਤੁਸੀਂ ਗੱਲ ਕੀਤੀ ਵੀ ਸਿੱਖਾਂ ਨੂੰ ਰੋਟੀ ਖਵਾਉਣੀ, ਉਦਾਂ ਸਿੱਖਾਂ ਨੂੰ ਗਾਲਾਂ ਕੱਢੀ ਜਾਣੀਆਂ ਸਾਰਾ ਸਾਲ ਪਿੰਡਾਂ ਚ ਅਕਸਰ ਹੀ ਆ, ਉਹ ਇੱਕ ਟਾਈਮ ਆਉਂਦਾ ਕਿ ਉਦੋਂ ਫਿਰ ਲੱਭ ਲੱਭ ਕੇ ਲਿਆਉਣਗੇ, ਉਹ ਯਾਰ ਫਲਾਨੇ ਨੂੰ ਫੜ ਲਿਓ, ਯਾਰ ਫਲਾਨਾ ਸਿੰਘ ਆਉਣਾ ਉਹਨੂੰ ਲੈ ਆਓ, ਉਹ ਕੀ ਕਰਦੇ ਆ। ਇੱਥੇ ਬਸ ਨੀ ਫਿਰ ਉਹਨਾਂ ਨੂੰ ਉਦਾਂ ਕਿਤੇ ਉਹਨਾਂ ਤੋਂ ਕਿਤੇ ਲੋੜ ਪਵੇ ਪਰਿਵਾਰਾਂ ਚ ਕਿਤੇ ਪੈਸੇ ਮੰਗੀ ਉਹ ਨੀ ਦਿੰਦੇ, ਪਰ ਉਦੋਂ ਨੂੰ 100 ਰੁਪਈਆ ਵੀ ਦਿੰਦੇ ਨਾਲ ਪ੍ਰਸ਼ਾਦਾ ਛਕਾ ਕੇ, ਫਿਰ ਖੀਰ ਤੇ ਫਿਰ ਹੋਰ ਕਈ ਬਹੁਤ ਕੁਛ ਚੱਲਦਾ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਨਮਤ ਜੀ ਜਿਹੜੀ ਸਾਡੇ ਚ ਫੈਲੀ ਆ, ਇਹ ਵਿਪਰ ਦਾ ਦਿੱਤਾ ਹੋਇਆ ਅਸਰ ਜਿਹੜਾ ਸਾਡੇ ਤੇ ਹੈ।
ਤੁਸੀਂ ਹੁਣ ਇਹਨਾਂ ਇਹਨਾਂ ਹਾਲਾਤਾਂ ਨੂੰ ਜਿੱਦਾਂ ਉਸ ਪੱਧਰ ਤੇ ਜਾ ਕੇ ਸੋਚੋ ਵੀ ਜਦੋਂ ਇਸ ਸਮਾਜ ਦੇ ਖਿਲਾਫ਼ ਕੋਈ ਗੱਲ ਵੀ ਨਹੀਂ ਸੀ ਕਰ ਸਕਦਾ, ਪੜ੍ਹਨ ਗੱਲ ਕਿਹਨੇ ਕਰਨੀ ਸੀ, ਅਸਲ ਚ ਪੜ੍ਹਨ ਦਾ ਹੱਕ ਵੀ ਕਿਸੇ ਕੋਲੇ ਨੀ ਸੀ, ਸਿਰਫ ਇੱਕ
ਜਿਹੜੀ ਹਾਲਤ ਤੁਸੀਂ ਕੀਤੀ ਆ ਗੱਲ ਆਪਾਂ ਜੇ ਕਦੇ ਕਰਦੇ ਸਾਡੇ ਤੇ ਥੋੜੇ ਕਦੇ ਇਹਨਾਂ ਦਾ ਬਸ ਨੀ ਜਾਂਦਾ ਤਾਂ ਗੋਲੀ ਮਾਰਦਾ ਤੁਹਾਡੇ।
ਚਲੋ ਖੈਰ ਇਹਨਾਂ ਦੇ ਵੀ ਕੰਮ ਲਾਇਆ, ਸਾਨੂੰ ਵੀ ਇਹਨਾਂ ਤੋਂ ਅੱਗੇ ਪ੍ਰੋਗਰਾਮ ਮਿਲ ਗਿਆ, ਸਾਡੇ ਪ੍ਰੋਗਰਾਮ ਵੀ ਬੇਰਸੇ ਜਿਹੇ ਹੋਣ।
ਖੈਰ ਇਹ ਜੀ, ਚਲੋ ਹੁਣ ਆਪਾਂ ਹਾਸੇ ਚ ਨਾ ਗੱਲ ਪਾਈਏ, ਹੁਣ ਇਸ ਤੋਂ ਬਾਅਦ ਅਗਲੀ ਗੱਲ ਚੱਲ ਇਹਦੇ ਨਾਲ ਜਿਹੜੀ ਦੂਜੀ ਕੜੀ ਜੁੜਦੀ ਹੈ, ਜਿੱਥੇ ਆਪਾਂ ਰਾਮਦਾਸ ਪਾਤਸ਼ਾਹ ਦੇ ਜੀਵਨ ਦੇ ਉੱਤੇ ਥੋੜੀ ਜਿਹੀ ਗੱਲਬਾਤ ਕੀਤੀ ਹੈ ਕਿ ਕਨਸੈਪਟ ਗੁਰੂ ਦਾ ਅਤੇ ਸਿੱਖ ਦਾ ਕੀ ਸੰਬੰਧ ਹੈ, ਉਹ ਸਿੱਧੇ ਜਿਹੇ ਸ਼ਬਦਾਂ ਵਿੱਚ ਪਾਈ ਬਾਣੀ ਨਾਲ ਜੁੜੋ, ਬਾਣੀ ਪੜ੍ਹੋ, ਇਤਿਹਾਸ ਪੜ੍ਹੋ, ਅਤੇ ਕੋਈ ਕਿਸੇ ਦੇ ਕਿਸੇ ਗ੍ਰੰਥੀ ਦੇ ਕਿਸੇ ਰਾਗੀ ਦੇ ਵੀ ਬੜਾ ਨਿਰਭਰ ਨਾ ਹੋਵੋ, ਕਿਸੇ ਕਥਾ ਵਾਚਕ 'ਤੇ ਵੀ ਬੜਾ ਨਿਰਭਰ ਨਾ ਹੋਵੋ, ਆਪ ਪੜ੍ਹਨਾ ਅਤੇ ਆਪ ਵਿਚਾਰਨਾ ਸਿੱਖੀਏ।
ਹਾਂਜੀ ਬਿਲਕੁਲ ਜੀ, ਅਤੇ ਨਾਲ ਜਿਹੜੇ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਕਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਤਾਂ ਪੂਰਾ ਜ਼ੋਰ ਹੀ ਇਸ ਗੱਲ 'ਤੇ ਲਾਇਆ ਕਿ ਆਪਾਂ ਸ਼ਬਦ ਗੁਰੂ ਵੱਲ ਨੂੰ ਆਈਏ।
ਹਾਂਜੀ,
ਦੇਹ ਦੀ ਮਾਨਤਾ ਤਾਂ ਉਹਨਾਂ ਨੇ ਆਪਣੇ ਮੂੰਹ ਤੇ ਹੀ ਖਤਮ ਕਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਆਪ ਨੀਵੇਂ ਥਾਂ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਉੱਚੇ ਥਾਂ ਦੇ ਉੱਤੇ ਰੱਖਿਆ ਸੀ। ਇਹ ਸੀਗਾ ਕਿ ਇਹ ਗੱਲ ਸਮਝਾਉਣ ਦੇ ਲਈ ਸੀ ਕਿ ਜਿਹੜੀ ਮਹਾਂਪੁਰਖਾਂ ਦੀ ਬਾਣੀ ਹੈ ਜਾਂ ਜਿਹੜੀ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੇ ਕਲਮਬੱਧ ਕੀਤੀ ਆ,
ਹਾਂਜੀ,
ਉਹ ਜ਼ਿਆਦਾ ਮਾਇਨੇ ਰੱਖਦੀ ਆ ਬਜਾਏ ਕਿ ਕਿਸੇ ਦੇਹ ਦੇ।
ਹਾਂਜੀ,
ਤੇ ਇਹ ਮਤਲਬ ਉਸ ਸਮੇਂ ਸਿੱਖ ਕੌਮ ਸਮਝਣਾ।
ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਐਜ਼ ਏ ਗੁਰਸਿੱਖ ਭਾਈ ਵੱਡੇ ਦੀ ਰਿਸਪੈਕਟ ਕਰਦੇ ਹਾਂ, ਜਾਂ ਜਿਹਨੂੰ ਬਾਣੀ ਦੀ ਅਭਿਆਸ ਹੈ ਜਾਂ ਉਹ ਜਿਹੜਾ ਉਹਨੂੰ ਪੜ੍ਹਨਾ ਵਧੀਆ ਤਰੀਕੇ ਨਾਲ ਉਹਦੇ ਤੋਂ ਅਸੀਂ ਸੰਥਿਆ ਲੈਣੀ, ਉਹ ਇੱਕ ਵੱਖਰਾ ਵਿਸ਼ਾ ਆ। ਜਿਵੇਂ ਅਸੀਂ ਕਾਲਜ ਯੂਨੀਵਰਸਿਟੀ ਜਾਂਦੇ ਹਾਂ, ਉਹ ਸਾਡੇ ਵਿੱਦਿਆ ਦੇਣ ਦੇ ਸਾਡੇ ਜਿਹੜੇ ਸਾਡੇ ਮਾਸਟਰ ਨੇ, ਸਾਡੇ ਉਹ ਸਾਡੇ ਗੁਰੂ ਨੇ, ਅਤੇ ਡਿਪੈਂਡ ਆ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੈਣਾ। ਸੋ ਇੱਥੇ ਹੀ ਆਪਾਂ ਹੁਣ ਅਗਲੀ ਜਿਹੜੀ ਵਿਚਾਰ ਹੈ ਵੀਰ ਸਾਹਿਬ ਸਿੰਘ ਜੀ ਉਹਦੇ ਵੱਲ ਵੱਧਦੇ ਹਾਂ। ਅਗਲੀ ਵਿਚਾਰ ਹੈ ਜੀ ਕਾਲੀ ਸੂਚੀ, ਸਿੱਖਾਂ ਦੀ ਕਾਲੀ ਸੂਚੀ, ਬਲੈਕ ਲਿਸਟ। ਹਾਂਜੀ, ਸੋ ਇਹ ਇਹ ਸਾਡੇ ਗਲ ਦੇ ਵਿੱਚ ਪਜਾਲੀ ਉਦੋਂ ਕੋਈ ਪਈ ਆ 1978 ਤੋਂ ਬਾਅਦ ਜਦੋਂ ਨਿਰੰਕਾਰੀਆਂ ਨੇ ਕਾਂਡ ਕੀਤਾ ਅਤੇ ਉਹਦੇ ਵਿਰੋਧ ਦੇ ਵਿੱਚ ਬਹੁਤ ਵੱਡਾ ਵਿਦਰੋਹ ਜਿਹੜਾ ਪੰਜਾਬ ਦੀ ਧਰਤੀ 'ਤੇ ਉੱਠਿਆ, ਅਤੇ ਜਿਹਦੀ ਅਗਵਾਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਸਮੂਹ ਪੰਜਾਬੀ ਵੱਡੇ ਰੂਪ ਦੇ ਵਿੱਚ ਕਰ ਰਹੇ ਸਨ। ਉਹਦੇ ਵਿੱਚ ਹੀ ਫਿਰ ਉਸ ਤੋਂ ਬਾਅਦ ਸਰਕਾਰ ਨੇ ਠਾਣੀ ਹੈ ਭਾਈ ਇਹਨਾਂ ਨੂੰ ਇੱਦਾਂ ਨਹੀਂ, ਇਹਨਾਂ ਨੂੰ ਖਤਮ ਕਰਨਾ, ਇਹਨਾਂ ਨੂੰ ਮਾਰਨਾ ਹੈ। ਉਹਦੇ ਸਕੀਮ ਦੇ ਤਹਿਤ ਫਿਰ ਜੂਨ 1984 ਨੂੰ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਹੋਰ ਕਾਫੀ ਜਿਹੜੇ ਗੁਰਦੁਆਰੇ 36 ਦੇ ਕਰੀਬ ਜਿਹੜਾ ਜ਼ਿਕਰ ਆਉਂਦਾ ਹੈ ਉਹਨਾਂ 'ਤੇ ਹਮਲਾ ਕੀਤਾ ਹੈ ਭਾਰਤ ਦੀ ਫੌਜ ਨੇ, ਹਿੰਦ ਫੌਜ ਨੇ, ਸਿਰਫ ਇਸ ਕਰਕੇ ਕਿ ਇਹਨਾਂ ਨੂੰ ਸਬਕ ਸਿਖਾਉਣਾ, ਇਹਨਾਂ ਨੂੰ ਮਾਰਨਾ, ਇਹਨਾਂ ਨੂੰ ਦਬਾਉਣਾ ਹੈ, ਇਹਨਾਂ ਨੂੰ ਕੁਚਲਣਾ ਹੈ। ਉਸ ਤੋਂ ਬਾਅਦ 1984 ਤੋਂ ਬਾਅਦ ਅੱਜ ਤੱਕ ਕਾਲੀ ਸੂਚੀ ਬਾਰੇ ਹੀ ਪਤਾ ਨਹੀਂ ਲੱਗ ਸਕਿਆ ਕਿ ਇਹ ਹੈ ਕੀ ਅਤੇ ਕੌਣ ਹੈ, ਇਸ ਵਿੱਚ ਸ਼ਾਮਲ ਕੌਣ ਕੌਣ ਨੇ, ਪਤਾ ਹੀ ਨਹੀਂ ਲੱਗ ਸਕਿਆ। ਹਰ ਦੂਜੇ ਤੀਜੇ ਸਾਲ ਇੱਕ ਬਿਆਨ ਆਉਂਦਾ ਹੈ ਕਿ ਕਾਲੀ ਸੂਚੀ ਖਤਮ ਕਰ ਦਿੱਤੀ ਗਈ ਹੈ, ਜਾਂ ਇਸ ਵਿੱਚੋਂ ਇੰਨੇ ਨਾਮ ਕੱਢ ਦਿੱਤੇ ਗਏ ਨੇ। ਪੁਰਾਣੇ ਬਿਆਨ ਚੁੱਕ ਕੇ ਵੇਖ ਲਵੋ ਇਹ ਸੂਚੀ ਕਿੰਨੀ ਵਾਰ ਖਤਮ ਕੀਤੀ ਪਰ ਫਿਰ ਕਿੱਥੇ ਕਿੱਥੋਂ ਬਣ ਜਾਂਦੀ ਹੈ ਇਹੀ ਨਹੀਂ ਪਤਾ ਲੱਗਦਾ। ਹੁਣ ਫਿਰ ਕਾਲੀ ਸੂਚੀ ਬਾਰੇ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਦੇ ਮੂਹਰੇ ਹੋ ਹੋ ਕੇ ਬਿਆਨ ਛੱਡ ਰਹੇ ਨੇ ਕਿ ਇਹ ਕਾਲੀ ਸੂਚੀ ਦੇ 312 ਨਾਮ ਕੱਢ ਦਿੱਤੇ ਗਏ ਨੇ, ਹੁਣ ਸਿਰਫ 2 ਨਾਮ ਰਹਿ ਗਏ ਨੇ। ਇਹ ਸਿਆਸੀ ਪਾਰਟੀਆਂ ਜੇਕਰ ਇਸ ਕਾਲੀ ਸੂਚੀ ਨੂੰ ਲੈ ਕੇ ਸੱਚ ਬੋਲ ਰਹੀਆਂ ਨੇ ਤਾਂ ਇਹ ਨਾਮ ਦੀ ਲਿਸਟ ਜਾਰੀ ਕਿਉਂ ਨਹੀਂ ਕਰਵਾਉਂਦੇ? ਕਿਹੜੇ ਕਿਹੜੇ ਨਾਮ ਕੱਢ ਦਿੱਤੇ ਗਏ ਅਤੇ ਕਿਹੜੇ ਕਿਹੜੇ ਬਾਕੀ ਨੇ? ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਕਾਲੀਆਂ ਸੂਚੀਆਂ ਉੱਥੋਂ ਦੇ ਭਾਰਤੀ ਜਿਹੜੇ ਸਫਾਰਤਖਾਨੇ ਨੇ, ਜਿਹੜੇ ਇਹਨਾਂ ਦਾ ਇਮੀਗ੍ਰੇਸ਼ਨ ਮਹਿਕਮਾ ਜਿਹੜਾ ਇੰਡੀਆ ਦਾ, ਵੱਖਰੀਆਂ ਬਣਾਈ ਫਿਰਦੇ ਨੇ ਜੋ ਕਿ ਵੀਜ਼ਾ ਲੈਣ ਸਮੇਂ ਮੁਸ਼ਕਲਾਂ ਖੜੀਆਂ ਕਰਦੇ ਨੇ। ਜੇਕਰ ਇਸ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਮ ਨਸ਼ਰ ਨਹੀਂ ਕੀਤੇ ਜਾਂਦੇ ਤਾਂ ਇੱਕ ਛਲਾਵਾ ਹੈ, ਹੋਰ ਕੁਝ ਨਹੀਂ। ਜੋ ਮੈਂ ਆਲ ਓਵਰ ਦੇਖਦਾ, ਕਿਉਂਕਿ ਤੁਸੀਂ ਗੂਗਲ 'ਤੇ ਜਾ ਕੇ ਸਰਚ ਮਾਰ ਕੇ ਦੇਖੋ, 2011 ਤੋਂ ਲੈ ਕੇ ਇਸ ਤੋਂ ਪਹਿਲਾਂ ਵੀ ਬੜਾ ਕੁਛ ਜੀ ਕਾਲੀ ਸੂਚੀ ਦੀਆਂ ਜਿਹੜੀ ਲਿਸਟ ਆ ਉਹ ਜੀ ਖਤਮ ਕਰ ਦਿੱਤੀ ਗਈ, ਹੁਣ ਇੱਦਾਂ ਹੋ ਗਿਆ ਜੀ, ਉਹ ਹੋ ਗਿਆ, ਫਿਰ 14 'ਚ, ਫਿਰ 16 'ਚ, ਹੁਣ ਫਿਰ। ਠੀਕ ਆ, ਮੰਨਦੇ ਹਾਂ ਵੀ ਚਲੋ ਭਾਈ ਤੁਸੀਂ ਕਰ ਦਿੱਤੀ ਹੈ, ਪਰ ਉਹਦੀ ਲਿਸਟ ਤਾਂ ਜਾਰੀ ਕਰ ਦਿਓ। ਲਿਸਟ ਤਾਂ ਜਾਰੀ ਹੋਣੀ ਚਾਹੀਦੀ ਕਿ ਨਹੀਂ? ਗੂਗਲ 'ਤੇ ਜਾ ਕੇ ਸਿੱਖ ਬਲੈਕ ਲਿਸਟ ਲਿਖ ਕੇ ਸਰਚ ਮਾਰੀਏ ਜਾਂ ਲੱਭੀਏ ਤਾਂ ਪਤਾ ਲੱਗਦਾ ਕਿ ਵੱਧ ਤੋਂ ਵੱਧ 100 ਤੋਂ ਵੱਧ ਖਬਰਾਂ ਦੇ ਲਿੰਕ ਆ ਜਾਂਦੇ ਨੇ, ਇੰਨੇ ਸਿੱਖਾਂ ਦੇ ਨਾਂ ਕਾਲੀ ਸੂਚੀ ਵਿੱਚੋਂ ਕੱਢੇ ਗਏ। ਪਰ ਹੈਰਾਨੀ ਹੁੰਦੀ ਹੈ, ਹਰ ਖਬਰ ਵਿੱਚ ਜਿੰਨੇ ਨਾਂ ਬਚੇ ਦਿਸਦੇ ਨੇ ਉਸ ਤੋਂ ਅਗਲੀ ਖਬਰ ਵਿੱਚ 4 ਗੁਣਾ ਫੇਰ ਨਾਂ ਕਾਲੀ ਸੂਚੀ ਵਿੱਚ ਹਾਜ਼ਰ ਹੋ ਜਾਂਦੇ ਨੇ। ਮਤਲਬ ਖਬਰ ਸਿਰਫ ਨਾਂ ਕੱਢਣ ਦੀ ਦਿੱਤੀ ਜਾਂਦੀ ਹੈ ਪਰ ਨਾਂ ਪਾਉਣ ਦੀ ਖਬਰ ਨਹੀਂ ਹੁੰਦੀ। ਦਰਅਸਲ ਇਹ ਸਿੱਖਾਂ ਨੂੰ ਲੱਤ ਹੇਠ ਦੀ ਲੰਘਾਉਣ ਵਾਲੀ ਖੇਡ ਹੈ ਕਿ ਪਹਿਲਾਂ ਨਾਂ ਪਾਓ ਫਿਰ ਕੱਢੋ ਤਾਂ ਕਿ ਵਿਦੇਸ਼ਾਂ ਵਿੱਚ ਹੋ ਰਹੀ ਸਿੱਖ ਕਾਲੀ ਸੂਚੀ ਵਿੱਚ ਨਾ ਪੈਣ, ਪੈਣ ਦੇ ਡਰੋਂ ਪੰਥਕ ਸਰਗਰਮੀਆਂ ਵਿੱਚ ਨਾ ਜਾਣ, 2 ਸਿੱਖਾਂ ਦੇ ਨਾਂ ਰਹਿ ਜਾਣ ਦੀ ਖਬਰ ਤੋਂ ਬਾਗੋ ਬਾਗ ਸਿੱਖਾਂ ਨੂੰ ਉਹ ਬੇਨਤੀ ਹੈ ਭਾਈ, ਵਧਾਈਆਂ ਦੇਣ ਤੋਂ ਪਹਿਲਾਂ ਗੂਗਲ 'ਤੇ ਚੈੱਕ ਜ਼ਰੂਰ ਕਰ ਲਿਆ ਕਰੋ। ਜਿਹੜੇ ਇਸ ਚੀਜ਼ ਦੀਆਂ ਵਧਾਈਆਂ ਜੇ ਇਸ ਚੀਜ਼ ਦੀਆਂ ਖਬਰਾਂ ਲਾਉਂਦੇ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਉਹ ਭਾਈ 2 ਜਿਹੜੇ ਸਿੱਖ ਰਹਿ ਗਏ ਉਹਨਾਂ ਦੇ ਨਾਂ ਦੇ ਦਿਓ, ਜਿਹੜੀ 312 ਦੀ ਲਿਸਟ ਉਹ ਤਾਂ ਤੁਹਾਡੇ ਲਈ ਬਹੁਤ ਵੱਡੀ ਹੋ ਜਾਣੀ ਹੈ। 2 ਸਿੱਖ ਜਿਹੜੇ ਕਾਲੀ ਸੂਚੀ 'ਚ ਰਹਿ ਗਏ ਉਹ ਕਿਹੜੇ ਆ, ਅਤੇ ਜਿਹੜੇ 312 ਕੱਢੇ ਆ ਉਹ ਕਾਲੀ ਸੂਚੀ 'ਚ ਪਾਏ ਕਿਉਂ ਸੀ, ਉਹਨਾਂ ਦਾ ਰੀਜ਼ਨ ਕੀ ਆ? ਅੱਜ ਤੱਕ ਕਿਸੇ ਨੇ ਦੱਸਿਆ? ਮੀਡੀਆ ਨੇ ਅੱਜ ਤੱਕ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਦੱਸਿਆ? ਪ੍ਰੋਫਿਟ ਲੈਣ ਲਈ ਤਾਂ ਹਰੇਕ ਕੋਈ ਅੱਗੇ ਆਉਂਦਾ, ਕਾਂਗਰਸੀ ਵੀ ਅਕਾਲੀ ਵੀ, ਅਕਾਲੀ ਕਹੀ ਜਾਂਦੇ ਅਸੀਂ ਜੀ ਸੈਂਟਰ 'ਤੇ ਜ਼ੋਰ ਪਾਇਆ ਅਤੇ ਉਹਨਾਂ ਨੇ ਇਹ ਚੀਜ਼ ਮਾਫ਼ ਕੀਤੀ ਹੈ, ਅਤੇ ਪੰਜਾਬ ਗੌਰਮੈਂਟ ਕਹੀ ਜਾਂਦੀ ਹੈ ਜੀ ਅਸੀਂ ਬੜਾ ਅੱਡੀ ਚੋਟੀ ਦਾ ਜ਼ੋਰ ਲਾਇਆ ਅਤੇ ਉਹਨੇ ਇਹ ਤਾਂ ਕੰਮ ਕੀਤਾ। ਇਸ 'ਤੇ ਕਈ ਸਵਾਲ ਖੜ੍ਹੇ ਹੁੰਦੇ ਨੇ, ਸਵਾਲ ਮੇਰੇ ਕੋਈ ਆਪਣੇ ਨਹੀਂ, ਸਾਰਿਆਂ ਦੇ ਆ। ਸਿੱਖਾਂ ਦੇ ਨਾਂ ਕੱਢਣ ਦੀਆਂ ਵਧਾਈਆਂ ਦੇਣ ਵਾਲਿਓ, ਪਹਿਲਾਂ ਭਾਰਤ ਸਰਕਾਰ ਨੂੰ ਸਵਾਲ ਕਰੋ ਕਿ ਸਾਡੀ ਕੌਮ ਦੇ ਪੰਥਕ ਸੋਚ ਰੱਖਣ ਵਾਲਿਆਂ ਦੇ ਨਾਂ ਕਾਲੀ ਸੂਚੀ ਵਿੱਚ ਦਰਜ ਹੀ ਕਿਉਂ ਕੀਤੇ? ਕੀ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਵਿੱਚ ਸਿੱਖਾਂ ਦੀ ਨਸਲਕੁਸ਼ੀ ਬਾਰੇ ਦੁਹਾਈ ਦੇਣਾ ਜੁਰਮ ਹੈ? ਕੀ ਸਿੱਖਾਂ ਵੱਲੋਂ ਆਪਦੀ ਬੋਲੀ, ਧਰਮ, ਸੱਭਿਅਤਾ, ਦਰਿਆਈ ਪਾਣੀਆਂ ਅਤੇ ਹੋਰ ਹੱਕਾਂ ਦੀ ਰਾਖੀ ਲਈ ਲਿਖਣਾ ਬੋਲਣਾ ਗੁਨਾਹ ਹੈ? ਅਤੇ ਹੁਣ ਅਗਲੀ ਗੱਲ ਜਿਹੜੀ ਹੈ, ਅਸੀਂ ਆਪਣੀ ਸੱਭਿਅਤਾ ਅਤੇ ਆਪਣੀ ਬੋਲੀ ਵੱਲ ਨੂੰ ਜਾਣਾ ਹੈ, ਕਿਉਂਕਿ ਵੀਰ ਸਾਹਿਬ ਸਿੰਘ ਹੁਣੀ ਜ਼ਿਕਰ ਕਰਕੇ ਗਿਆ ਵੀ ਬੋਲੀ ਦੇ ਉੱਤੇ,
ਬਿਲਕੁਲ ਜੀ, ਜਿਹੜੇ
ਪਾਣੀਆਂ ਦੇ ਉੱਤੇ, ਬੋਲੀ ਦੇ ਉੱਤੇ, ਧਰਤ ਦੇ ਉੱਤੇ ਅਸੀਂ ਕੀ ਘੱਟ ਗਿਣਤੀਆਂ ਕੌਮ, ਮੇਰਾ ਤਾਂ ਇੱਥੇ ਕੰਸੈਪਟ ਹੈ ਘੱਟ ਗਿਣਤੀਆਂ ਕੌਮਾਂ ਦੇ ਨਾਲ ਇਹੋ ਜਿਹਾ ਧੱਕਾ ਬਹੁਤ ਹੋਇਆ, ਪਹਿਲਾਂ ਪੰਜਾਬ ਨਾਲ ਹੋਇਆ ਅਤੇ ਹੁਣ ਕਸ਼ਮੀਰ ਨਾਲ ਹੋ ਰਿਹਾ। ਪੰਜਾਬ ਦੀ ਜਵਾਨੀ ਕਿੰਨੀ ਮਾਰੀ ਭਾਈ, ਬੇਦੋਸ਼ੇ ਕਿੰਨੇ ਮਾਰੇ। ਆਪਾਂ ਪਿਛਲੇ ਦਿਨਾਂ ਦੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਪਾਂ ਪ੍ਰੋਗਰਾਮ ਕੀਤਾ ਅਤੇ ਕਿੰਨਾ ਕੁਛ ਆਪਾਂ ਉਹਦੇ 'ਤੇ ਡਿਸਕਸ ਕੀਤਾ। ਜਿਹੜੇ ਮਾਰੇ ਗਏ, ਖਪਾਏ ਗਏ, ਉਹਨਾਂ ਦਾ ਕੋਈ ਬਾਇਓਡਾਟਾ ਅੱਜ ਤੱਕ ਸਾਨੂੰ ਸਾਡੇ ਪਰਿਵਾਰਾਂ ਨੂੰ ਮਿਲਿਆ? ਇੱਕ ਹੋਰ, ਕਾਨਪੁਰ ਦੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ 84 ਦੇ ਵਿੱਚ ਜਿਹੜੇ ਦੰਗੇ ਹੋਏ ਸੀ, ਇਹ ਤਾਂ ਦੰਗੇ ਕਹਿੰਦੇ ਆ, ਮੈਂ ਤਾਂ ਕਹੂੰਗਾ ਬਈ ਉਹ ਸਾਡੀ ਨਸਲਕੁਸ਼ੀ ਸੀ, ਕਤਲ ਸੀ ਸਾਡਾ। ਉਹਦੀਆਂ ਜਿਹੜੀਆਂ ਫਾਈਲਾਂ ਸੀ ਉਹ ਕਹਿੰਦੇ ਗਾਇਬ ਹੋ ਗਈਆਂ, ਅਹਿਮ ਦਸਤਾਵੇਜ਼ ਗਾਇਬ ਨੇ ਕਾਨਪੁਰ ਦੇ ਵਿੱਚ ਹੋਏ ਉਸ ਕਤਲੇਆਮ ਦੇ, ਸਰਕਾਰੀ ਦਫ਼ਤਰਾਂ ਦੇ ਵਿੱਚੋਂ। ਤੇ ਜਿਹੜੀ ਗੱਲ ਆਪਾਂ ਕਾਲੀ ਸੂਚੀ ਦੀ ਕੀਤੀ ਹੈ ਕਿ 312 ਸਿੱਖਾਂ ਦਾ ਜਿਹੜਾ ਨਾਂ ਕੱਢਿਆ ਗਿਆ ਹੈ ਉਹਨਾਂ ਦਾ ਕਿਤੇ ਆਫਿਸ਼ਲੀ ਤੌਰ ਦੇ ਉੱਤੇ ਵੈਬਸਾਈਟ ਤੇ ਜਾਂ ਇਹਨਾਂ ਦੇ ਜਿਹੜੇ ਹੋਰ ਅਦਾਰੇ ਨੇ ਉਹਨਾਂ ਵੱਲੋਂ ਕੋਈ ਪ੍ਰੈਸ ਦੇ ਵਿੱਚ ਨੋਟ ਦਿੱਤਾ ਗਿਆ ਉਹਨਾਂ ਦੇ ਨਾਮ ਦਿੱਤੇ ਗਏ ਕਿਹੜੇ ਕਿਹੜੇ ਬੰਦੇ ਸਨ ਕੌਣ ਕੌਣ ਨੇ ਕਿੱਥੇ ਕਿੱਥੇ ਦੇ ਵਾਸੀ ਨੇ ਕਿੱਥੇ ਕਿੱਥੇ ਰਹਿੰਦੇ ਨੇ ਨਾ ਹੀ ਦਿੱਤੇ ਨਾਂ ਵੀ ਦੱਸੇ ਹੁਣ ਜਰਮਨੀ ਕੈਨੇਡਾ ਅਮਰੀਕਾ ਇੱਦਾਂ ਇੰਗਲੈਂਡ ਯੂਕੇ ਆਸਟ੍ਰੇਲੀਆ ਬੈਲਜੀਅਮ ਜਾਂ ਹੋਰ ਨਹੀਂ ਤੇ ਅਸੀਂ ਵੀ ਭੰਗੜੇ ਪਾਈ ਜਾਂਦੇ ਹਾਂ ਵੀਰ ਸਾਹਿਬ ਸਿੰਘ ਜੀ ਆਪਣੇ ਨਾਲ ਕੋਈ ਕਾਲਰ ਨੇ ਪਹਿਲਾਂ ਨਾਲ ਲੈਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਹੈਲੋ ਇਸ ਅਮਲੀ ਸਾਫੀ ਦੇ ਆ
ਨੋ ਵਨ ਦੇ ਆ
ਓ ਨੋ ਵਨ ਨੋ ਰੇਡੀਓ ਟੁਨਾਈਟ
ਬਟ ਆਈ ਡੋਨਟ ਨੋ ਵਾਟ ਆਮ ਆਮ ਬ੍ਰੋਡਕਾਸਟਿੰਗ ਐਂਡ ਯੂ ਕਾਲ ਟੂ ਸਟੂਡੀਓ ਨੰਬਰਸ ਯੂ ਕੈਨ ਕਾਲ ਟੂ ਅਦਰ ਨੰਬਰਸ
ਓਕੇ
ਰਾਡੋ ਸੋ ਐਨੀਵੇ ਦੈਟ ਸਮਵਨ ਟੂ ਲੁਕਿੰਗ ਆਈ ਥਿੰਕ ਫਾਰ ਦ ਨੈਕਸਟ ਪ੍ਰੋਗਰਾਮ ਬਟ ਇਹਦੇ ਨਾਲ ਹੀ ਕਈ ਕੁਛ ਸਾਡੇ ਸਾਹਮਣੇ ਆ ਕੇ ਖੜ ਜਾਂਦਾ ਹੈ ਇੱਥੇ ਵੀ ਮੈਂ ਦੇਖਿਆ ਜੀ ਇੱਥੇ ਦਾ ਜਿਹੜਾ ਬਕਾਊ ਮੀਡੀਆ ਫਿਰ ਕਹਿੰਦੇ ਬਕਾਊ ਕਹਿੰਦੇ ਬਕਾਊ ਹੀ ਕਹਿਣਾ ਭਾਈ ਤੁਹਾਨੂੰ ਉਹ ਤੱਥਾਂ ਤੋਂ ਆਧਾਰ ਤੋਂ ਬਿਨਾਂ ਤੁਸੀਂ ਚੱਕ ਚੱਕ ਨਿਊਜ਼ਾਂ ਲਾਈ ਜਾਂਦੇ ਆ ਕੋਈ ਪਹਿਲਾਂ ਕੋਈ ਸੈਰ ਫੈਰ ਪੈਰ ਹੈਗਾ ਤੁਹਾਡਾ ਸਟੇਟਮੈਂਟ ਉਦਾਂ ਚੱਕ ਚੱਕ ਲਾਈ ਜਾਂਦੇ ਤੁਸੀਂ
ਹਾਂਜੀ ਪਹਿਲਾਂ ਨਿਊਜ਼ ਲਾ ਦਿੰਦੇ ਆ ਫਿਰ ਉਹਨੂੰ ਮਾਫੀ ਮੰਗ ਲੈਂਦੇ ਆ
ਹੋਰ
ਕੋਈ ਬਿਨਾਂ ਤੱਥ ਤੋਂ ਤੇ ਇਹੋ ਜਿਹਾ ਦਾ ਸਾਡੇ ਮੀਡੀਆ ਦਾ ਹਾਲ ਆ ਤੇ ਬਾਕੀ ਜਿਹੜੇ ਜਿਹੜੇ ਕਾਲੀਆਂ ਸੂਚੀਆਂ ਦੇ ਨਾਂ ਵੀ ਮਤਲਬ ਇਹ ਵੀ ਹੈ ਕਿ ਜਿਹੜੇ ਜਿਨ੍ਹਾਂ ਦੇ ਕਦੇ ਕਾਲੀਆਂ ਸੂਚੀਆਂ 'ਚ ਨਾਂ ਰਹੇ ਸੀ ਉਹਨਾਂ ਨੂੰ ਇੱਕਦਮ ਉੱਥੇ ਜਾ ਕੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਸਿਕਿਉਰਿਟੀ ਵੀ ਮਿਲ ਜਾਂਦੀ ਆ ਇਹ ਪੱਖ ਵੀ ਆ
ਇਹ ਪੱਖ ਵੀ ਇਹ ਕਦੇ ਨੀ ਲਾਉਂਦੇ
ਹਾਂਜੀ ਇਹ ਕਦੇ ਵੀ ਨੀ ਲਾਉਂਦੇ ਮੈਂ ਮਤਲਬ ਇਹ ਚੱਕਰ ਕੀ ਆ ਜੀ ਇਹ ਸਾਰਾ ਕੁਛ ਰਲ ਮਿਲ ਕੇ ਜੇ ਚੱਲ ਰਿਹਾ ਆ ਤੇ ਜਿਹੜਾ ਜੋ ਕੁਛ ਉਸ ਸਮੇਂ ਵਾਪਰਿਆ ਅਸੀਂ ਇਹ ਵਾਰ ਵਾਰ ਕਹਿੰਦੇ ਹਾਂ ਕਿ ਉਹ ਹਜੇ ਬਹੁਤਾਤ ਦੇ ਵਿੱਚ
ਵਾਪਰ ਰਿਹਾ
ਹਾਂ ਵਾਪਰ ਰਿਹਾ ਤੇ ਹਜੇ ਸਾਡੇ ਸਾਹਮਣੇ ਨਹੀਂ ਆ ਰਿਹਾ ਉਹ ਸਹੀ ਹਜੇ ਤੱਕ ਸਾਡੇ ਸਾਹਮਣੇ ਨਹੀਂ ਆ ਰਿਹਾ ਵੀ ਅਸਲ ਦੇ ਵਿੱਚ ਉਦੋਂ ਕੀ ਵਾਪਰਿਆ ਆਪਾਂ ਹੁਣ ਤੱਕ ਇੱਕ ਪੱਖ ਜ਼ਰੂਰ ਦੇਖਦੇ ਸੁਣਦੇ ਰਹੇ ਹਾਂ ਤੇ ਦੂਸਰਾ ਸਰਕਾਰ ਦਾ ਪੱਖ ਵੀ ਹੌਲੀ ਹੌਲੀ ਸਾਹਮਣੇ ਆਉਣਾ ਸ਼ੁਰੂ ਹੋਇਆ ਪਰ ਅਸਲ ਦੇ ਵਿੱਚ ਕੀ ਕੁਝ ਵਾਪਰਿਆ ਉਹ ਉਹਦੀ ਹਜੇ ਕਲੀਅਰ ਜਿੱਦਾਂ ਕਹਿ ਦਈਏ ਦੋਨਾਂ ਚੀਜ਼ਾਂ ਦਾ ਮੁਲਾਂਕਣ ਕਰਕੇ ਦੋਨੋਂ ਪੱਖ ਦੇਖ ਕੇ ਜਾਂ ਤੀਸਰਾ ਪੱਖ ਜਿਹੜੇ ਪੱਖ ਜਿਹੜਾ ਸਭ ਤੋਂ ਅਹਿਮ ਪੱਖ ਹੈ ਜਿਹੜਾ ਹਰ ਵਾਰੀ ਪਾਸੇ ਰੱਖਿਆ ਜਾਂਦਾ ਆ ਕਿ ਜਿਹੜਾ ਪੰਜਾਬ ਦੇ ਆਮ ਨੂੰ ਆਮ ਲੋਕ ਸੀ ਉਹਨਾਂ ਦਾ ਕੀ ਇਸ ਦੇ ਬਾਰੇ ਕਹਿਣਾ ਸੀ ਤੇ ਕੀ ਰਵੱਈਆ ਸੀ ਉਸ ਸਮੇਂ ਉਹ ਸਾਰੇ ਦੇ ਸਾਰੇ ਪੱਖ ਜਦੋਂ ਸਾਹਮਣੇ ਰੱਖੇ ਜਾਣਗੇ ਤਾਂ ਜਾ ਕੇ ਇਹ ਸਾਰੀਆਂ ਗੱਲਾਂ ਆਪਣੇ ਜਿਹੜੇ ਸਾਹਮਣੇ ਆਉਣਗੀਆਂ ਤੇ ਉਸ ਉਦੋਂ ਤੱਕ ਜਿਹੜੀ ਸਾਡੀ ਸਮਝ ਦੇ ਮੁਤਾਬਕ ਮੇਰੀ ਸਮਝ ਦੇ ਮੁਤਾਬਕ ਇਹ ਆ ਕਿ ਜਿਹੜੇ ਇਹੋ ਜਿਹੇ ਮੁੱਦੇ ਨੇ ਇਹ 3 ਸਾਲਾਂ ਬਾਅਦ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਂਦੇ ਨੇ ਤੇ ਬਕਾਇਦਾ ਜਿਵੇਂ ਵੀਰ ਕੁਲਦੀਪ ਸਿੰਘ ਨੇ ਜ਼ਿਕਰ ਕੀਤਾ ਕਿ ਇੱਕ ਤਾਂ ਇਹ ਦਹਿਸ਼ਤ ਪਾਉਣ ਦਾ ਕੰਮ ਕਰਦੇ ਨੇ ਤੁਹਾਡੇ ਤੇ ਵੀ ਤੁਸੀਂ ਗੱਲ ਕਰਨੋਂ ਹਟ ਜਾਵੋ ਤੇ ਦੂਸਰਾ ਜਿਹੜਾ ਮਕਸਦ ਨਾ ਇਹ ਛੇਤੀ ਕਿਤੇ ਆਪਾਂ ਨੂੰ ਸਮਝ ਨਹੀਂ ਆਉਂਦਾ ਇਹ ਮਕਸਦ ਇਹ ਹੁੰਦਾ ਹੈ ਕਿ ਇਹੋ ਜਿਹੀ ਗੱਲ ਫੈਲਾ ਕੇ ਅਸਲ ਦੇ ਵਿੱਚ ਉਹ ਕੁਝ ਹੋਰ ਕਰ ਜਾਂਦੇ ਨੇ ਜਿਹੜਾ ਜਿਸ ਦੇ ਉੱਤੇ ਜਿਹੜਾ ਉਹ ਸ਼ਰੇਆਮ ਨਹੀਂ ਕਰ ਸਕਦੇ ਤੇ ਇਹਦਾ ਪਤਾ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਲੱਗੂਗਾ ਵੀ ਇਹਨਾਂ ਨੇ ਇਹੋ ਜਿਹੀ ਖ਼ਬਰ ਕਿਹੜੇ ਕਾਹਦੇ ਕਰਕੇ ਫੈਲਾਈ ਸੀ ਵੀ ਕਿਹੜੀ ਗੱਲ ਨੂੰ ਲੁਕਾਉਣਾ ਸੀ ਕਿਹੜੀ ਗੱਲ ਨੂੰ ਛੁਪਾਉਣਾ ਸੀ ਉਹ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ
ਜਿਹੜੀ ਉਹਦੇ ਵਿੱਚ ਚਲੋ ਇਹ ਵੀ ਹੋ ਸਕਦਾ ਮੈਂ ਇਹ ਵੀ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨਾਂ ਜਿੱਦਾਂ ਵੀ ਕਹਿੰਦੇ ਵੀ ਬੀਜੇਪੀ ਨੇ ਆਪਣੇ ਬਲ ਤੇ ਲੜਨੀ ਆ ਕਿਸੇ ਦੀ ਭਾਈਵਾਲਤਾ ਨਹੀਂ ਲੈਣੀ
ਕੋਈ ਮੁਨਕਰ ਨਹੀਂ ਹੋਇਆ ਜਾਂਦਾ
ਹਾਂਜੀ ਤੇ ਉਹਦੇ ਨਾਲ ਹੀ ਦੂਜਾ ਜਿਹੜਾ ਮੁੱਦਾ ਬੋਲੀ ਦਾ ਇੱਕ ਹੋਊਗਾ ਇਹਨਾਂ ਕਾਰਨਾਂ ਕਰਕੇ ਉਦੋਂ ਲਾਲਾ ਜਗਤ ਰੈਣ ਜਿਹੜਾ ਜਗਬਾਣੀ ਅਖਬਾਰ ਦਾ ਐਡੀਟਰ ਸੀ ਉਹਦੇ ਨੂੰ ਵੀ ਉਦੋਂ ਉਸ ਟਾਈਮ ਸਿੰਘਾਂ ਨੇ ਇਸੇ ਕਰਕੇ ਇਹ ਗੱਡੀ ਚਾੜਿਆ ਸੀ ਕਿਉਂਕਿ ਉਹ ਵੀ ਪੰਜਾਬੀ ਦੀ ਅਖਬਾਰ ਤੇ ਖਾਵੇ ਪੰਜਾਬ ਦਾ ਬੋਲੇ ਪੰਜਾਬੀ ਹਾਮੀ ਹਿੰਦੀ ਦੀ ਭਰਦਾ ਸੀ ਔਰ ਸਿੱਖ ਫਿਲਾਸਫੀ ਔਰ ਸਿੱਖ ਇਤਿਹਾਸ ਖਿਲਾਫ਼ ਗਲਤ ਲਿਖਦਾ ਸੀ
ਹਾਂਜੀ ਹਾਂਜੀ ਚਲੋ ਇਹ ਆ ਜੀ ਵੀ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਵੀ ਅਸੀਂ ਵਾਇਲੈਂਸ ਤੇ
ਨਹੀਂ ਵਾਇਲੈਂਸ ਵਾਲੀ ਇਹ ਸੱਚਾਈ ਆ ਇਹ ਸੱਚਾਈ ਆ ਇਸ ਚੀਜ਼ ਤੋਂ ਕਦੀ ਮੁਨਕਰ ਨਹੀਂ ਹੋਇਆ ਜਾ ਸਕਦਾ ਇਹ ਵਾਇਲੈਂਸ ਵਾਲੀ ਇਹ ਅਸੀਂ ਇਤਿਹਾਸ ਦੱਸਦੇ ਹਾਂ ਹਿਸਟਰੀ ਆ
ਦੂਸਰਾ ਪੱਖ ਇਹ ਆ ਵੀ ਅਸੀਂ ਇਤਿਹਾਸ ਦੱਸਦੇ ਆ ਵੀ ਜੋ ਕੁਛ
ਵਾਪਰਿਆ
ਹਾਂਜੀ ਸਿਰਫ ਵੀਰ ਕੁਲਦੀਪ ਸਿੰਘ ਜੀ ਵੀ ਮਤਲਬ ਆਪਣੇ ਵੱਲੋਂ ਕਲੀਅਰ ਕਰਨਾ
ਕਲੀਅਰ ਦੀ ਲੋੜ ਹੀ ਨਹੀਂ ਸਾਨੂੰ ਅਸੀਂ ਇੱਥੇ ਸਾਹੀ ਕਿਹੜਾ ਵੀ ਕੋਈ ਜਿਹੜਾ ਇਤਿਹਾਸ ਦੱਸਦੇ ਹੁਣ ਅਸੀਂ ਮਸਾਂ ਰੰਗੜ ਦੀ ਜੇ ਗੱਲ ਕਰਨੀ ਹੋਵੇ ਉਹਨੂੰ ਫਿਰ ਕਿੱਦਾਂ ਲਿਆ ਕੇ ਮਾਰਾਂਗੇ ਇਤਿਹਾਸ ਵੀ ਇਹ ਆ
ਮਤਲਬ ਚਲੋ ਇੱਕ ਆਪਣਾ ਕਹਿ ਦਈਏ
ਨਹੀਂ ਕਹਿਣ ਨੂੰ ਉਹ ਤਾਂ ਜਿਨੀ ਜਿਨੀ ਕਰਨਾ ਉਹਨਾਂ ਨੂੰ ਇਸ ਚੀਜ਼ ਤੋਂ ਐਲਰਜੀ ਹੋ ਜਾਣੀ ਪਈ ਉਹਨੇ ਲਾਲਾ ਜਗਤ ਨਾਰਾਇਣ ਦਾ ਨਾਂ ਕਿਉਂ ਲਿਆ
ਇੱਦਾਂ ਜੀ ਫਿਰ ਉਹ ਟਾਈਮ ਜਿਹਾ ਖਰਾਬ ਕਰਦੇ ਆ
ਉਹ ਤਾਂ ਉਹ ਕੋਈ ਗੱਲ ਨੀ ਉਹ ਚ ਵੀ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ ਵਧੀਆ ਗੱਲ ਆ
ਠੀਕ ਹੈ ਜੀ ਇੱਦਾਂ ਵੀ ਠੀਕ ਹੈ ਚਲੋ ਜੀ ਫਿਰ ਇੱਦਾਂ ਵੀ ਠੀਕ ਹੈ ਫਿਰ
ਹਾਂਜੀ ਤੇ ਉਹ ਅਸੀਂ ਕੋਈ ਆਪਣੇ ਕੋਲੋਂ ਨੀ ਭਈ ਉਹ ਉਹ ਕਹਿਣ ਦਾ ਭਾਵ ਕਿ ਖਾਵੇ ਕੋਈ ਵੀ ਆ ਮੈਂ ਆਪਣੀ ਮਾਂ ਬੋਲੀ ਦਾ ਖਾਵਾ ਦਿੱਤਾ ਮੈਂ ਆਪਣੀ ਮਾਂ ਦੀ ਗੱਲ ਜਿਹੜੀ ਗੱਲ ਆ ਬੋਲੀ ਦੀ ਗੱਲ ਜਿਹੜੀ ਆ ਪੰਜਾਬੀ ਬੋਲੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਭਈ ਮਾਂ ਨੂੰ ਗੁੜਤੀਆਂ ਦਿੱਤੀਆਂ ਹੋਣ ਸਾਨੂੰ ਪੰਜਾਬੀ 'ਚ ਤੇ ਅਸੀਂ ਜਾ ਕੇ ਜਿਹੜੀ ਕਹਿੰਦੇ ਕਹਾਵਤ ਆ ਵੀ ਪੰਜਾਬੀ ਸਾਡੀ ਮਾਂ ਆ ਤੇ ਹਿੰਦੀ ਸਾਡੀ ਮਾਸੀ ਆ ਭਈ ਮਾਸੀ ਦੀ ਗੋਦੀ 'ਚ ਬਹਿ ਜਾਈਏ
ਅਸਲ ਦੇ ਵਿੱਚ ਤਾਂ ਜਿਹੜਾ ਲਾਲਾ ਜਗਤ ਨਾਰਾਇਣ ਦੋ ਕਦਮ ਅੱਗੇ ਵੱਧ ਗਿਆ ਸੀ
ਹਾਂਜੀ
ਉਹਦਾ ਪੰਜਾਬੀ ਦੇ ਪ੍ਰਤੀ ਬੇਲੋੜਾ ਵਾਦ ਵਿਵਾਦ ਤਾਂ ਸੀਗਾ ਹੀ ਸੀਗਾ ਬੇਲੋੜਾ ਵਿਰੋਧ ਸੀ ਜਿਹਦੀ ਕੋਈ ਜ਼ਰੂਰਤ ਨਹੀਂ ਸੀ ਉਸ ਸਮੇਂ
ਹਾਂਜੀ
ਕੋਈ ਪੰਜਾਬ ਵਾਲੇ ਕੋਈ ਧੱਕੇ ਨਾਲ ਕੋਈ ਜਿੱਦਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਧੱਕੇ ਨਾਲ ਇਹ ਨਹੀਂ ਕਿਹਾ ਆਮ ਲੋਕਾਂ ਦੇ ਇਹ ਹਲਾ ਦਿੰਦੇ ਨੇ ਵੀ ਤੂੰ ਆਹ ਭਾਸ਼ਾ ਨਾ ਬੋਲ ਤੇ ਆਹ ਭਾਸ਼ਾ ਬੋਲ ਵੀ ਜਾਂ ਆਹ ਭਾਸ਼ਾ ਮਾੜੀ ਆ ਜਾਂ ਆਹ ਭਾਸ਼ਾ ਚੰਗੀ ਆ ਇਹ 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 ਬਿਲਕੁਲ ਨਹੀਂ ਹਾਂ ਇਹ ਇਹ ਜ਼ਰੂਰ ਹੈ ਕਿ ਜਿਹੜੀ ਪੰਜਾਬੀ ਸਾਡੀ ਮਾਂ ਬੋਲੀ ਉਹਦੀ ਅਸੀਂ ਜਿਹੜੇ ਚੰਗੇ ਪੱਖ ਨੇ ਉਹ ਜ਼ਰੂਰ ਦੁਨੀਆਂ ਦੇ ਸਾਹਮਣੇ ਰੱਖਦੇ ਹਾਂ ਪਰ ਉਸ ਸਮੇਂ ਲਾਲਾ ਜਗਤ ਨਾਰਾਇਣ ਦਾ ਜਿੱਥੇ ਇਹ ਵਿਰੋਧ ਤਾਂ ਬੇਲੋੜਾ ਸੀਗਾ ਹੀ ਸੀਗਾ ਇਸ ਤੋਂ ਅੱਗੇ ਵੱਧ ਕੇ ਉਹਨਾਂ ਨੇ ਉਹਨੇ ਗੁਰੂ ਸਾਹਿਬਾਨ ਦੇ ਖਿਲਾਫ਼ ਵੀ ਜਿਵੇਂ ਭੱਦੀਆਂ ਸ਼ਬਦਾਵਲੀਆਂ ਗਲਤ ਬਿਆਨਬਾਜ਼ੀ ਝੂਠ
ਹਾਂਜੀ
ਜਿਹੜਾ ਬੋਲਣਾ ਸ਼ੁਰੂ ਕਰ ਦਿੱਤਾ ਸੀ ਜਿਸਦਾ ਉਹਨੂੰ ਅਖੀਰ ਦੇ ਵਿੱਚ ਉਹਨੂੰ ਨੁਕਸਾਨ ਉਠਾਉਣਾ ਪਿਆ ਤੇ ਆਪਣੀ ਕੀਤੀ ਦੀ ਉਹਨੂੰ ਜਿਹੜੀ ਸਜ਼ਾ ਉਹ ਭੁਗਤਣੀ ਪਈ
ਹਾਂਜੀ ਹਾਂਜੀ
ਹਾਂਜੀ ਤੇ ਇਹ ਇੱਕ ਪੱਖ ਹੈ ਜੀ ਉਦੋਂ ਵੀ ਇਹ ਗੱਲ ਹੋਈ ਸੀਗੀ
ਹਾਂਜੀ
ਪੰਜਾਬੀ ਦਾ ਬੇਲੋੜਾ ਵਿਰੋਧ ਹੋਇਆ ਸੀ ਪੰਜਾਬੀ ਸੂਬਾ ਜਦੋਂ ਬੜਨ ਲੱਗਾ ਸੀ
ਸੋ ਹੁਣ ਵੀ ਜਿਹੜੀ ਹੁਣ ਵੀ ਅੱਗ ਉਸੇ ਤਰੀਕੇ ਨਾਲ ਅੱਗ ਜਿਹੜੀ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਨਿਊਜ਼ ਜਿਹੜੀ ਆਉਣੀ ਕਿ ਹਾਂ ਠੀਕ ਆ ਬੋਲੀਆਂ ਇਨਸਾਨ ਨੂੰ ਸਿੱਖਣੀਆਂ ਬਹੁਤ ਚਾਹੀਦੀਆਂ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਬਹੁਤ ਲੈਂਗੁਏਜ ਜਿਹੜੀ ਹੈ ਬਹੁਤ ਬੋਲੀਆਂ ਜਿਹੜੀਆਂ ਨੇ ਜਿਹੜੀਆਂ ਵੱਖ ਵੱਖ ਸਟੇਟ ਦੀਆਂ ਨੇ ਔਰ ਅਸੀਂ ਗੁਰਬਾਣੀ ਦੇ ਰੂਪ ਦੇ ਵਿੱਚ ਉਹਨੂੰ ਪੜ੍ਹਦੇ ਹਾਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ ਪਰ ਆਪਣੇ ਖਿੱਤੇ ਦੇ ਆਪਣੇ ਉਸ ਜਿਹੜੀ ਸਟੇਟ ਦੀਆਂ ਬੋਲੀਆਂ ਆ ਜਦੋਂ ਉਹਨਾਂ ਦੀ ਗੱਲ ਆਉਂਦੀ ਹੈ ਜਦੋਂ ਉੱਥੇ ਉਹਨਾਂ ਦਾ ਗਲਾ ਘੁੱਟਿਆ ਜਾਂਦਾ ਫਿਰ ਉੱਥੇ ਤੁਹਾਡੀ ਸੱਭਿਅਤਾ ਤੁਹਾਡਾ ਕਲਚਰ ਤੁਹਾਡਾ ਰਹਿਣ ਸਹਿਣ ਤੁਹਾਡਾ ਸਾਰਾ ਕੁਛ ਤੁਸੀਂ ਖਤਮ ਹੋ ਜੂ ਤੁਹਾਡਾ
ਇਹ 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 ਗੱਲ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਉਚਾਰੀ ਗਈ ਉਹ ਜਿਵੇਂ ਉਚਾਰੀ ਗਈ ਜਿਹੜੀ ਭਾਸ਼ਾ ਦੇ ਵਿੱਚ ਹਾਂ ਠੀਕ ਹੈ ਕਿ ਲਿਪੀ ਜਿਹੜੀ ਗੁਰਮੁਖੀ ਹੈ ਗੁਰਮੁਖੀ ਗੁਰੂ ਸਾਹਿਬ ਨੇ ਆਪ ਜਿੱਦਾਂ ਤਿਆਰ ਕੀਤੀ ਸੀ ਜਿਹੜੇ ਉਹਦੇ ਅੱਖਰ ਨੇ ਲਿਖਤ ਦੇ ਵਿੱਚ ਗੁਰਮੁਖੀ ਹੈ ਪਰ ਜਿਹੜੀ ਜਿਹੜੀ ਭਾਸ਼ਾ ਆ ਉਹ ਉਵੇਂ ਦੀ ਉਵੇਂ ਹੀ ਹੈ ਜਿਵੇਂ ਉਚਾਰਨ ਕੀਤਾ ਗਿਆ ਸੀ ਜੇ ਕਿਸੇ ਨੇ ਸਮਝ ਲਓ ਕਿ ਸੰਸਕ੍ਰਿਤ ਦੇ ਵਿੱਚ ਸਹਿਸਕ੍ਰਿਤੀ ਉਸ ਸਮੇਂ ਪ੍ਰਚਲਿਤ ਲਫ਼ਜ਼ ਹੁੰਦਾ ਸੀ ਸਹਿਸਕ੍ਰਿਤ ਦੇ ਵਿੱਚ ਸੀ ਤਾਂ ਉਹ ਉਸੇ ਤਰੀਕੇ ਦੇ ਨਾਲ ਸਹਿਸਕ੍ਰਿਤੀ ਦੇ ਵਿੱਚ ਜਾਂ ਸੰਸਕ੍ਰਿਤੀ ਦੇ ਵਿੱਚ ਹੀ ਲਿਖਿਆ ਮਿਲਦਾ ਆ ਤੇ ਦੂਸਰੇ ਪਾਸੇ ਜੇ ਪੰਜਾਬੀ ਦੇ ਵਿੱਚ ਪੰਜਾਬ ਇਹ ਤੋਂ ਵੀ ਅੱਗੇ ਜਾ ਕੇ ਜਿਵੇਂ ਜਿਹੜੀ ਜਿਹੜੀਆਂ ਉਪ ਭਾਸ਼ਾਵਾਂ ਨੇ ਜਿਵੇਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਨੇ ਜਿੱਥੇ ਜਿੱਥੇ ਵੀ ਜਿੱਦਾਂ ਜਿੱਦਾਂ ਦੀ ਵੀ ਭਾਸ਼ਾ ਉਚਰੀ ਗਈ ਉਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਨੂੰ ਲਿਖਿਆ ਗਿਆ ਇਹ 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 ਇਹੋ ਜਿਹਾ ਜਿਹੜਾ ਸਾਨੂੰ ਇੱਕ ਮਾਡਲ ਚਾਹੀਦਾ ਆ ਕਿਤੇ ਵੀ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਕਿ ਹਰੇਕ ਭਾਸ਼ਾ ਨੂੰ ਉਹਦਾ ਬਣਦਾ ਮਾਣ ਸਤਿਕਾਰ ਮਿਲੇ ਨਾ ਕਿ ਇੱਕ ਭਾਸ਼ਾ ਕਹਿ ਕੇ ਜਿਹੜੀਆਂ ਸਾਰੀਆਂ ਭਾਸ਼ਾਵਾਂ ਦਾ ਕਤਲ ਕਰ ਦਿੱਤਾ ਜਾਵੇ ਤੇ ਅਸੀਂ ਤਾਂ ਆਪਣੇ ਵੱਲੋਂ ਇਸ ਦਾ ਵਿਰੋਧ ਕਰਦੇ ਹੀ ਹਾਂ ਤੇ ਬਾਕੀਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜਾ ਫੇਸਬੁੱਕ ਵਗੈਰਾ ਜਾਂ ਸੋਸ਼ਲ ਮੀਡੀਆ ਉਸ ਦੇ ਵਿੱਚ ਜਦੋਂ ਕੋਈ ਇਹੋ ਜਿਹੀ ਪੋਸਟ ਆਉਂਦੀ ਹੈ ਤਾਂ ਉਹਨੂੰ ਜ਼ਰੂਰ ਉਹਨੂੰ ਹੱਲਾਸ਼ੇਰੀ ਦਿਆ ਕਰੋ ਜਿਹੜੀ ਪੰਜਾਬ ਜਿਹੜੀ ਇਸ ਜਿਹੜੀ ਇੱਕ ਭਾਸ਼ਾ ਦੇ ਜਿਹੜੇ ਗਲਵੇ ਨੂੰ ਦੂਰ ਕਰਨ ਦਾ ਯਤਨ ਕਰੇ ਤੇ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਉੱਚਾ ਚੱਕੇ ਤੇ ਨਾਲ ਦੀ ਨਾਲ ਜੇ ਕੋਸ਼ਿਸ਼ ਕਰ ਸਕਦੇ ਆ ਤਾਂ ਪੰਜਾਬੀ ਨੂੰ ਅਪਣਾਓ ਪੰਜਾਬੀ ਨੂੰ ਬੋਲਣ ਬੋਲੋ ਸਮਝੋ ਸਮਝਾਓ ਬੱਚਿਆਂ ਨੂੰ ਸਮਝਾਓ ਉਹਨਾਂ ਦੇ ਨਾਲ ਪੰਜਾਬੀ ਬੋਲੋ ਤੇ ਪੰਜਾਬੀ ਦੇ ਬਾਰੇ ਇੱਥੋਂ ਦੇ ਲੋਕਾਂ ਨੂੰ ਦੱਸੋ ਤੇ ਇਹੋ ਜਿਹਾ ਕੁਝ ਕੀਤਾ ਜਾ ਸਕਦਾ ਹੈ
ਜੇ ਹਾਂ ਲੋਕਾਂ ਨੂੰ ਦੱਸਣ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਲੜ ਲਾਈਏ ਤੇ ਉੱਥੇ ਆਪਣੇ ਪਿੱਛੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਵਿਦਿਅਕ ਅਦਾਰੇ ਨੇ ਜਾਂ ਸਾਡਾ ਜਿਹੜਾ ਢਾਂਚਾ ਆ ਉਹਦੇ ਤੇ ਵੀ ਜੇਕਰ ਅਸੀਂ ਕੁਝ ਰਲ ਕੇ ਹੰਭਲਾ ਮਾਰ ਸਕੀਏ ਕੁਝ ਉਪਰਾਲੇ ਕਰ ਸਕੀਏ ਪੰਜਾਬੀ ਨੂੰ ਵਧੀਆ ਇੱਕ ਦੋ ਸੰਸਥਾਵਾਂ ਚੱਲਦੀਆਂ ਨੇ ਵਧੀਆ ਕੰਮ ਕਰਦੇ ਨੇ ਪਰ ਉਹ ਫਿਰ ਵੀ ਹਰੇਕ ਇਹ ਵਿਸ਼ਾ ਇੱਦਾਂ ਦਾ ਇਹਦੇ 'ਤੇ ਤਾਂ ਹਰੇਕ ਪੰਜਾਬੀ ਨੂੰ ਚਾਹੇ ਉਹ ਕੋਈ ਵੀ ਜਿਹੜਾ ਪੰਜਾਬ ਨਾਲ ਬਿਲੋਂਗ ਕਰਦਾ ਚਾਹੇ ਹਿੰਦੂ ਮੁਸਲਮਾਨ ਇਸਾਈ ਜੋ ਕੋਈ ਵੀ ਹੋਵੇ ਜਿਹੜਾ ਪੰਜਾਬ 'ਚ ਰਹਿੰਦਾ ਉਹ ਪੰਜਾਬੀ ਆ ਉਹਦਾ ਧਰਮ ਕੀ ਆ ਉਹ ਵੱਖਰੀ ਗੱਲ ਆ ਉਹਦੀ ਮਾਂ ਨੇ ਪੰਜਾਬੀ 'ਚ ਉਹਨੂੰ ਲੋਰੀਆਂ ਦਿੱਤੀਆਂ ਉਹ ਪੰਜਾਬੀ ਆ ਅਤੇ ਇੱਥੇ ਹੀ ਮੈਂ ਜਿਹੜੇ ਸਿੱਖ ਨੇ ਜਾਂ ਜਿਹੜੇ ਸਰਦਾਰ ਨੇ ਉਹਨਾਂ ਨੂੰ ਇਹੀ ਗੱਲ ਆ ਵੀ ਭਾਈ ਜੇ ਊੜਾ ਨਾ ਰਿਹਾ ਤਾਂ ਜੂੜਾ ਵੀ ਨਹੀਂ ਰਹਿਣਾ ਜੇਕਰ ਲੱਖੇ ਸਿਧਾਣੇ ਵਰਗੇ ਜਾਂ ਹੋਰ ਜਿਹੜੇ ਸਮਾਜ ਸੇਵੀ ਨੇ ਜਿਹੜੇ ਪੰਜਾਬੀ ਦੇ ਲਈ ਡੱਟਦੇ ਨੇ ਖੜ੍ਹਦੇ ਨੇ ਕਾਲੇ ਪੋਚੇ ਮਾਰਦੇ ਨੇ ਪਿਛਲੇ ਸਮੇਂ ਦੌਰਾਨ ਕਿੰਨਾ ਕੰਮ ਚੱਲਿਆ ਉਹਨਾਂ ਦਾ ਕੋਈ ਆਪਣਾ ਨਿੱਜੀ ਮਕਸਦ ਉਹਦੇ ਵਿੱਚ ਉਹਨਾਂ ਨੇ ਕੀ ਲੈਣਾ ਉਸ ਚੀਜ਼ ਤੋਂ ਉਹਨਾਂ ਨੇ ਉਹਨਾਂ ਦੇ ਉੱਤੇ ਪਰਚੇ ਹੋ ਗਏ ਉਨੀ ਉਹਨਾਂ ਨੇ ਕੀ ਖੱਟਿਆ ਉਹਦੇ ਵਿੱਚੋਂ ਜੇ ਇੱਕ ਗੱਲ ਕਰੀਏ ਵੀ ਪੰਜਾਬੀ ਦਾ ਪੰਜਾਬੀ ਕੋਈ ਉਹਨਾਂ ਦੀ ਜ਼ਿਆਦਾ ਉਹ ਹਮਾਇਤੀ ਪੰਜਾਬੀ ਦੇ ਦਰਦ ਦੀ ਗੱਲ ਆ ਸਮਝਣ ਦੀ ਗੱਲ ਆ ਸਾਡੀ ਸਾਡੇ ਵਜੂਦ ਦੀ ਗੱਲ ਆ ਸਾਡੀ ਹੋਂਦ ਦੀ ਗੱਲ ਆ ਜਿੱਦਣ ਮਿੱਤਰੋ ਪੰਜਾਬੀ ਦਾ ਜਿਹੜਾ ਇਹ ਗਲਬਾ ਸਾਡੇ ਗਲਾਂ 'ਚੋਂ ਲਹਿ ਗਿਆ ਸਾਡੀ ਹੋਂਦ ਅਤੇ ਸਾਡਾ ਵਜੂਦ ਖਤਮ ਹੋਜੂ ਮੈਂ ਤਾਂ ਇੰਨਾ ਕੀ ਜਾਣਦਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਾ ਤੁਹਾਨੂੰ ਪੰਜਾਬ 'ਚ ਬਹੁਤ ਘੱਟ ਮਿਲੂਗਾ ਜੇਕਰ ਅਸੀਂ ਹੁਣ ਵੀ ਨਾ ਜਾਗੇ ਹੁਣ ਵੀ ਨਾ ਨਾਰਾ ਲਾਇਆ ਪੰਜਾਬੀ ਦੇ ਉੱਤੇ ਆਪਣੀ ਬੋਲੀ ਦੇ ਉੱਤੇ
ਹਾਂਜੀ ਅਤੇ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਪੰਜਾਬੀ ਨੂੰ ਆਪਾਂ ਤਾਂ ਹੁਣ ਪੰਜਾਬ 'ਚ ਪੰਜਾਬ ਦੀ ਇਹ ਗੱਲ ਕਰ ਸਕਦੇ ਹਾਂ ਪੰਜਾਬ ਦੇ ਬਾਰੇ ਸਾਨੂੰ ਥੋੜ੍ਹਾ ਜ਼ਿਆਦਾ ਪਤਾ ਆ ਇਹ ਬੜੀ ਚਿਰ ਤੋਂ ਇਹ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਜਿਹੜੇ ਪੰਜਾਬੀ ਦਾ ਜਿਹੜਾ ਵਜੂਦ ਆ ਉਹ ਖਤਮ ਕੀਤਾ ਜਾਵੇ ਪਹਿਲਾਂ ਕੋਸ਼ਿਸ਼ ਕੀਤੀ ਲਾਲਾ ਜਗਤ ਨਾਰਾਇਣ ਵਰਗੇ ਨੇ ਸਿੱਧਾ ਵਿਰੋਧ ਕਰਕੇ ਪਰ ਜਦੋਂ ਉਹਦੇ ਕੋਈ ਉਹਨਾਂ ਨੂੰ ਕੋਈ ਵਧੀਆ ਸਾਰਥਕ ਸਿੱਟੇ ਨਹੀਂ ਦਿਸਦੇ ਦਿਸੇ ਤਾਂ ਫਿਰ ਉਹਨਾਂ ਨੇ ਗੁੱਝੇ ਵਾਰ ਕਰਨੇ ਸ਼ੁਰੂ ਕੀਤੇ ਪੰਜਾਬੀ ਦੇ ਉੱਤੇ ਅਤੇ ਹੌਲੀ ਹੌਲੀ ਜਿਹੜੀ ਪੰਜਾਬੀ ਦੀ ਠੇਠ ਪੰਜਾਬੀ ਜਿਹੜੀ ਆਪਾਂ ਜਿਹੜੀ ਅਸੀਂ ਵੀ ਬੋਲਦੇ ਹਾਂ ਇਹਦੇ 'ਚ ਵੀ ਬਹੁਤ ਲਫ਼ਜ਼ ਸਾਨੂੰ ਉਧਾਰੇ ਲੈਣੇ ਪੈਂਦੇ ਨੇ ਅਤੇ ਜਿਹੜੀ ਠੇਠ ਪੰਜਾਬੀ ਸੀ ਉਹਦਾ ਰੂਪ ਹੌਲੀ ਹੌਲੀ ਵਿਗੜ ਗਿਆ ਅਤੇ ਬਹੁਤੇ ਜਿਵੇਂ ਹਿੰਦੀ ਦੇ ਕਾਫ਼ੀ ਹੱਦ ਤੱਕ ਲਫ਼ਜ਼ ਪੰਜਾਬੀ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਹੌਲੀ ਹੌਲੀ ਉਹ ਤੋਂ ਫਿਰ ਅੱਗੇ ਜਾ ਕੇ ਜਿਹੜੇ ਨੇ ਜਿਹੜਾ ਇੱਕ ਆਹ ਜਿਹੜੀ ਹੋੜ ਲੱਗੀ ਆ ਪੰਜਾਬ ਦੇ ਵਿੱਚ ਬਾਹਰ ਆਉਣ ਦੀ ਵੈਸਟਰਨਾਈਜ਼ ਦੀ ਵੈਸਟਰਨ ਕਲਚਰ ਦੀ ਜਿਹੜੀ ਹੋੜ ਲੱਗੀ ਆ ਉਹਨੇ ਹੌਲੀ ਹੌਲੀ ਜਿਹੜੇ ਇੰਗਲਿਸ਼ ਦੇ ਲਫ਼ਜ਼ ਵੀ ਪੰਜਾਬੀ ਦੇ ਵਿੱਚ ਹੋ ਗਏ ਸ਼ਾਮਿਲ ਹੋ ਗਏ ਅਤੇ ਜਿਹੜੀ ਅੱਜ ਜਿਹੜੀ ਪੰਜਾਬ ਦੇ ਵਿੱਚ ਆਮ ਜਿਹੜੀ ਭਾਸ਼ਾ ਬੋਲੀ ਜਾਂਦੀ ਉਹਦੇ ਵਿੱਚ ਬਹੁਤ ਹੱਦ ਤੱਕ ਮਾਫ਼ ਕਰਨਾ ਬਹੁਤ ਹੱਦ ਤਾਂ ਨਹੀਂ ਕਾਫ਼ੀ ਹੱਦ ਤੱਕ ਜਿਹੜੀ ਉਸ ਦੇ ਵਿੱਚ ਜਿਹੜੀ ਮਿਲਾਵਟ ਹੋ ਚੁੱਕੀ ਆ ਅਤੇ ਜਿਹੜਾ ਸ਼ੁੱਧ ਜਿਹੜਾ ਸਹੀ ਰੂਪ ਸੀ ਪੰਜਾਬੀ ਦਾ ਉਹ ਹੌਲੀ ਹੌਲੀ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਆ ਅਤੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਦੇ ਲਈ ਉਹਦੇ ਵਿੱਚ ਤਾਂ ਆਪਾਂ ਇਸ ਤੋਂ ਵੀ ਵੱਧ ਕੇ ਦੇਖਦੇ ਹਾਂ ਕਿ ਜਿਹੜਾ ਉਹ ਜਿਹੜਾ ਰੂਪ ਆ ਉਹ ਹੌਲੀ ਹੌਲੀ ਕਾਫ਼ੀ ਜਿਹੜਾ ਖਤਮ ਹੁੰਦਾ ਜਾ ਰਿਹਾ ਆ ਅਤੇ ਇਸ ਸਮੇਂ ਜਿਹੜੀ ਸਭ ਤੋਂ ਵੱਧ ਜਿਹੜੀ ਇੱਕ ਵਾਰ ਕੀਤਾ ਜਾ ਰਿਹਾ ਉਹ ਹਿੰਦੀ ਭਾਸ਼ਾ ਨੂੰ ਸਥਾਪਿਤ ਕਰਨ ਦਾ ਜਿਹੜਾ ਕੀਤਾ ਜਾ ਰਿਹਾ ਵੀ ਹਿੰਦੀ ਇੱਕ ਰਾਸ਼ਟਰ ਭਾਸ਼ਾ ਆ ਇਹ ਵੀ ਕੋਈ ਸਬੂਤ ਨਹੀਂ ਪੱਕੇ ਮਿਲਦੇ ਕਿ ਹਿੰਦੀ ਕਦੇ ਰਾਸ਼ਟਰ ਭਾਸ਼ਾ ਐਲਾਨੀ ਗਈ ਸੀ ਜਾਂ ਕੀ ਸੀ ਜਾਂ ਕਿਸ ਤਰੀਕੇ ਦੇ ਨਾਲ ਸੀ ਕਿਉਂਕਿ ਬਹੁਤਾ ਵਿਰੋਧ ਹੋਇਆ ਸੀ ਉਸ ਸਮੇਂ ਅਤੇ ਇੱਕ ਵੋਟ ਦੇ ਨਾਲ ਹੀ ਕਹਿੰਦੇ ਜਿਹੜੀ ਸ਼ਾਇਦ ਸਪੀਕਰ ਦੀ ਸੀ ਉਹਦੇ ਕਰਕੇ ਇਹ ਹਿੰਦੀ ਜਿਹੜੀ ਰਾਸ਼ਟਰ ਭਾਸ਼ਾ
ਨਹੀਂ ਰਾਸ਼ਟਰੀ ਭਾਸ਼ਾ ਹੋਣਾ ਜਾਂ ਗੱਲ ਇੱਕ ਵੱਖਰੀ ਆ ਪਰ ਜਿਹੜੀ ਸਾਡੀ ਆਪਣੀ ਰਾਸ਼ਟਰੀ ਦੇ ਨਾਲੋਂ ਮਾਂ ਬੋਲੀ ਉਹ ਜ਼ਿਆਦਾ ਹੋ ਗਈ ਸਟੇਟ ਦੀ ਜਦੋਂ ਸਟੇਟ ਦੀ ਗੱਲ ਕਰਦੇ ਹਾਂ ਅਸੀਂ ਆਮ ਅਕਸਰ ਦੇਖਿਆ ਕਿ ਪੰਜਾਬ ਦੇ ਜਿੰਨੇ ਵੀ ਅਦਾਰੇ ਸਨ ਸਰਕਾਰੀ ਉਹਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਹੀ ਅਕਸਰ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਸਾਨੂੰ ਮਿਲਦੀਆਂ ਸੀ ਲਿਖਤਾਂ ਪੜ੍ਹਤਾ ਉਹ ਗੱਲ ਵੱਖਰੀ ਹੈ ਕਿ ਰੋਟਰੀ 'ਤੇ ਜਾ ਕੇ ਜਿਹੜੀ ਅਸੀਂ ਟਰਾਂਸਲੇਟ ਅੰਗਰੇਜ਼ੀ ਦੀ ਕਰਾਉਣੀ ਉਹ ਵੱਖਰੀ ਗੱਲ ਸੀ ਪਰ ਉਹਦੇ ਵਿੱਚ ਜ਼ਿਆਦਾ ਕੁਝ ਜਿਹੜਾ ਪੰਜਾਬੀ 'ਚ ਹੀ ਸਾਨੂੰ ਮਿਲਦਾ ਸੀ ਜਿਹੜੀਆਂ ਹੁਣ ਜਿਹੜੇ ਰਿਸ਼ਤੇ ਨਾਤੇ ਨੇ ਮਾਮੀ ਤਾਈ ਚਾਚਾ ਤਾਇਆ ਅਤੇ ਮਾਸੀ ਮਾਸੜ ਇਹ ਕਿੱਥੋਂ ਤੁਸੀਂ ਹਿੰਦੀ 'ਚੋਂ ਪਾੜ ਲਓਗੇ ਬਈ ਪੰਜਾਬ ਦੇ ਜੰਮਿਓ ਜਰਾ ਕੁ ਸੋਚਿਓ ਨਾਨਾ ਨਾਨੀ ਸ਼ਬਦ ਕਿੱਥੋਂ ਲੈ ਲਓਗੇ ਨਾਨੂ ਬਣ ਜਾਣਾ ਨਾਨੂ ਤੋਂ ਵੀ ਗਾਂਹ ਹੋਰ ਹੀ ਕੁਝ ਬਣਾ ਦੇਣਾ ਹੁਣ ਤਾਂ ਹੀ ਸੋ ਇਹ ਸਾਡੀ ਇੱਕ ਬਰਬਾਦੀ ਆ ਬਰਬਾਦੀ ਵੱਲੋਂ ਅਸੀਂ ਆਪ ਵੱਧਦੇ ਜਾ ਰਹੇ ਹਾਂ ਸਮਾਂ ਇਸ ਚੀਜ਼ ਦੀ ਮੰਗ ਕਰਦਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਜਿਹੜੀ ਸਾਡਿਆਂ ਗੁਰੂਆਂ ਪੀਰਾਂ ਦੀ ਬੋਲੀ ਆ ਜਿਹੜੀ ਸਾਡਿਆਂ ਬਜ਼ੁਰਗਾਂ ਦੀ ਬੋਲੀ ਆ ਗੁਰੂ ਨਾਨਕ ਸਾਹਿਬਾਨ ਨੇ ਜਿਹੜਾ ਇੱਕ ਓਂਕਾਰ ਦਾ ਨਾਰਾ ਲਾਇਆ ਕੱਚ ਲਾਇਆ ਸਤਨਾਮ ਕੱਚ ਲਿਖਿਆ ਇਸ ਮਾਂ ਬੋਲੀ 'ਚ ਵਾਹਿਗੁਰੂ ਕੱਚ ਲਿਖਿਆ ਇਸ ਮਾਂ ਬੋਲੀ 'ਚ ਸਾਡਾ ਗੌਰਵ ਇਤਿਹਾਸ ਸਿੱਖ ਇਤਿਹਾਸ ਕਾਹਦੇ ਵਿੱਚ ਇਸ ਮਾਂ ਬੋਲੀ ਦੇ ਵਿੱਚ ਤੇ ਸਾਡੀ ਮਾਂ ਬੋਲੀਆਂ ਲੋਰੀਆਂ ਕਿਹੜੀ ਬੋਲੀ 'ਚ ਸੁਣਾਉਂਦੀ ਰਹੀ ਹੈ ਉਹ ਫਾਰਸੀ ਸੀ ਜਾਂ ਹਿੰਦੀ ਸੀ ਬਈ ਮੇਰੀ ਮਾਂ ਨੇ ਤਾਂ ਮੈਨੂੰ ਪੰਜਾਬੀ 'ਚ ਸਿਖਾਈਆਂ ਖੈਰ ਉਹ ਸਾਡੇ ਨਾਲ ਕਾਲਰ ਨੇ ਲੈਂਦੇ ਆ ਜੀ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਚੜ੍ਹਦੀ
ਕਲਾ ਜੀ ਭਾਜੀ
ਵਧੀਆ ਪ੍ਰੋਗਰਾਮ ਸੁਣ ਰਿਹਾ ਸੀਗਾ ਪਰ ਅੱਜ ਵਿਸ਼ੇ ਬਹੁਤ ਜ਼ਿਆਦਾ ਤੁਸੀਂ ਵਿਸਥਾਰ 'ਚ ਲਏ ਆ ਗੁਰੂ ਸਾਹਿਬ ਨੇ ਗੁਰਪੁਰਬ ਦੀ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੁਬਾਰਕਬਾਦ ਜਿਹਨਾਂ ਨੇ ਉਸ ਸਮੇਂ ਜਾਤ ਪਾਤ ਜਾਂ ਬ੍ਰਾਹਮਣਵਾਦ ਜਾਂ ਮਨੂਵਾਦ ਦੇ ਖਿਲਾਫ਼ ਆਪਣਾ ਸੰਘਰਸ਼ ਕੀਤਾ
ਕਿਉਂਕਿ
ਆਮ ਤੌਰ ਤੇ ਗੁਰੂ ਸਾਹਿਬ ਬਾਰੇ ਇਹੀ ਵਿਚਾਰਿਆ ਜਾਂਦਾ ਵੀ ਉਹ ਭਜਨ ਕਰਦੇ ਸੀ ਅਕਾਲ ਪੁਰਖ ਦੇ ਭਾਣੇ 'ਚ ਰਹਿੰਦੇ ਸੀ ਜਾਂ ਜੇ ਵੋ ਚਲੋ ਇਹ ਗੱਲਾਂ ਹੈਗੀਆਂ
ਉਹਦੇ
ਨਾਲ ਦੀਆਂ ਜਿਹੜੀਆਂ ਸਮਾਜਿਕ ਕ੍ਰੀਤੀਆਂ ਸੀ ਉਸ ਸਮੇਂ ਬ੍ਰਾਹਮਣਵਾਦ ਵੱਲੋਂ ਮਨੂਵਾਦ ਵੱਲੋਂ ਮਨੂ ਵੱਲੋਂ ਜਿਹੜੀਆਂ ਫਲਾਈਆਂ ਸੀ ਉਹਨਾਂ ਦੇ ਖਿਲਾਫ਼ ਗੁਰੂ ਸਾਹਿਬ ਨੇ ਸੰਘਰਸ਼ ਕੀਤਾ ਜਾਤ ਪਾਤ ਭੇਦ ਭਾਵ ਕਰਮਕਾਂਡ ਜਿਹੜੇ ਸੀਗੇ
ਬਿਲਕੁਲ ਜੀ
ਕਿਉਂਕਿ ਅਸਲ 'ਚ ਮਨੂਵਾਦ ਇਹ ਕਰਮਕਾਂਡ ਜਾਤ ਪਾਤ ਛੂਛਾ 84 ਲੱਖ ਜੂਨ ਇਹ ਮਨੂਵਾਦ ਆ ਇਹ ਜਿਹੜੇ ਜਿੰਨੇ ਭੇਦ ਭਾਵ ਕਰਮਕਾਂਡ ਉਹਨੇ ਦਿੱਤੇ ਆ ਮਨੂ ਨੇ ਉਹਨੂੰ ਮਨੂਵਾਦ ਕਿਹਾ ਜਾਂਦਾ ਜਾਂ ਬ੍ਰਾਹਮਣਵਾਦ ਆਪਾਂ ਇਹਨੂੰ ਕਹਿੰਦੇ ਹਾਂ ਤੇ ਦੂਸਰੀ ਤੁਸੀਂ ਕਾਲੀ ਸੂਚੀ ਦੀ ਗੱਲ ਕੀਤੀ ਜਾਂ ਪੰਜਾਬੀ ਬੋਲੀ ਦੀ ਗੱਲ ਕਰ ਰਹੇ ਹਾਂ ਇਹ ਗੱਲ ਠੀਕ ਆ ਵੀ ਮੈਂ ਜਲੰਧਰ 'ਚ ਰਿਹਾ ਹਾਂ ਵੀ ਜਿਹੜੀ ਪੰਜਾਬ ਕੇਸਰੀ ਹਿੰਦ ਸਮਾਚਾਰ ਤੇ ਜੱਗ ਬਾਣੀ ਛਪਦੀ ਉਹ ਲਾਲਾ ਜਗਤ ਮੈਨ ਵੱਲੋਂ ਛਾਪੀ ਜਾਂਦੀ ਸੀ ਉਹਨਾਂ ਨੇ ਪੰਜਾਬੀ ਦਾ ਵਿਰੋਧ ਕੀਤਾ ਕਿਉਂਕਿ ਮੈਲ ਟੋਰੀ ਉਹਨਾਂ ਨੇ ਪੜ੍ਹਦੇ ਰਹੇ ਸਾਡੇ ਵੀ ਜੱਗ ਬਾਣੀ ਆਉਂਦੀ ਸੀ ਅਖਬਾਰ ਜਾਂ ਅਕਾਲੀ ਪੱਤਰਕਾਰ ਉਦੋਂ ਹੁੰਦੀ ਸੀ
ਤੇ
ਉਹ ਵਿਰੋਧ ਕਰ ਰਹੇ ਨੇ ਪੰਜਾਬੀ ਦਾ ਡਟ ਕਿਉਂ ਨੀ ਵਿਰੋਧ ਕੀਤਾ ਕੋਈ ਸ਼ੱਕ ਨੀ ਜਿੰਨੀ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਅਸ਼ਾਂਤੀ ਫੈਲੀ ਆ ਉਹਦੇ ਵਿੱਚ ਜ਼ਿਆਦਾ ਹਿੱਸਾ ਇਹ ਅਖਬਾਰ ਦਾ ਹੀ ਆ
ਕਿਉਂਕਿ
ਆਮ ਲੋਕ ਮੀਡੀਆ ਜਿਹੜਾ ਹੁੰਦਾ ਆ ਮੀਡੀਆ ਸਮਾਜ ਨੂੰ ਕਿਸੇ ਪਾਸੇ ਵੀ ਲਾ ਸਕਦਾ ਅੱਛੇ ਪਾਸੇ ਵੀ ਤੇ ਬੁਰੇ ਪਾਸੇ ਵੀ
ਹਾਂਜੀ ਹਾਂਜੀ ਹਾਂਜੀ
ਪਰ ਇਹਨੇ ਇਸ ਮੀਡੀਆ ਨੇ ਰੋਲ ਬ੍ਰਾਹਮਣਵਾਦ ਵਾਲਾ ਅਦਾ ਕੀਤਾ ਆਪਣਾ
ਹਾਂਜੀ ਹਾਂਜੀ ਤੇ
ਬਾਕੀ ਤੁਸੀਂ ਜਿੱਦਾਂ ਪੰਜਾਬੀ ਭਾਸ਼ਾ ਦੀ ਗੱਲ ਕੀਤੀ ਆ ਕਲਚਰ ਦੀ ਰੀਤੀ ਰਿਵਾਜ ਦੀ ਕਿਉਂਕਿ ਇਹ ਪੰਜਾਬੀ ਨੂੰ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਗੁਰੂ ਸਾਹਿਬਾਨ ਦੀ ਜਿੰਨੀ ਵੀ ਫਿਲੋਸਫੀ ਆ ਜਾਂ ਆਈਡੀਓਲੋਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਉਹ ਪੰਜਾਬੀ 'ਚ ਆ
ਹਾਂਜੀ ਹਾਂਜੀ ਹਾਂਜੀ
ਔਰ ਚਾਹੇ ਜਿੱਦਾਂ ਤੁਸੀਂ ਗੱਲ ਕੀਤੀ ਵੀ 36 ਮਹਾਂਪੁਰਸ਼ਾਂ ਦੀ ਬਾਣੀ ਜਿਹੜੀ ਉਹ ਵੱਖ ਵੱਖ ਸਟੇਟਾਂ 'ਚ ਸੀ ਵੱਖ ਵੱਖ ਉਹਨਾਂ ਦੀ ਭਾਸ਼ਾ ਸੀ ਲੇਕਿਨ ਉਹਦਾ ਉਚਾਰਨ ਪੰਜਾਬੀ 'ਚ ਉਦੋਂ ਹੀ ਲਿਖਿਆ ਗਿਆ
ਹਾਂਜੀ ਹਾਂਜੀ ਬਿਲਕੁਲ ਜੀ
ਤਾਂ ਕਿ ਆਮ ਬੰਦੇ ਦੇ ਸਮਝ ਆ ਸਕੇ ਔਰ ਇਹ ਇਹਨਾਂ ਦੀ ਸਰਕਾਰ ਦੀ ਜਾਂ ਆਰਐਸਐਸ ਦੀ ਜਾਂ ਮਨੂਵਾਦ ਦੀ ਇਹ ਚਾਲ ਆ ਵੀ ਪੰਜਾਬੀ ਨੂੰ ਖਤਮ ਕੀਤਾ ਜਾਵੇ
ਤਾਂ
ਕਿ ਜਿਹੜੀ ਗੁਰੂ ਸਾਹਿਬਾਨ ਦੀ ਸਮਾਨਤਾ ਸੁਤੰਤਰਤਾ ਔਰ ਭਾਈਚਾਰੇ ਦੀ ਫਿਲੋਸਫੀ ਲੋਕਾਂ ਤੱਕ ਨਾ ਪਹੁੰਚੇ
ਹਾਂਜੀ ਹਾਂਜੀ
ਇਹ ਇਹਨਾਂ ਦਾ ਇਹ ਸੋਚ ਹੈ ਮੈਂ ਇਹ ਸਮਝਦਾ ਹਾਂ ਦੂਜੀ ਗੱਲ ਭਾਰਤੀ ਸੰਵਿਧਾਨ ਦੇ ਮੁਤਾਬਕ ਸਾਨੂੰ ਇਹ ਫੰਡਾਮੈਂਟਲ ਰਾਈਟ ਦਿੱਤਾ ਗਿਆ ਵੀ ਕੋਈ ਵੀ ਸਟੇਟ ਆਪਣੀ ਕਲਚਰ ਭਾਸ਼ਾ ਰੀਤੀ ਰਿਵਾਜ ਨੂੰ ਕਾਇਮ ਰੱਖ ਸਕਦੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ
ਹਾਂਜੀ ਹਾਂਜੀ ਹਾਂਜੀ
ਤੇ ਦੂਸਰੀ ਗੱਲ ਵੀ ਭਾਰਤੀ ਰਾਸ਼ਟਰੀ ਭਾਸ਼ਾ ਕੋਈ ਨਹੀਂ ਸੰਵਿਧਾਨ 'ਚ ਲਿਖੀ ਗਈ
ਹਾਂਜੀ ਹਾਂਜੀ
ਜਿੰਨੀਆਂ ਸਟੇਟਾਂ ਦੀਆਂ ਭਾਸ਼ਾ ਉਹਨਾਂ ਦੀਆਂ ਰਾਸ਼ਟਰੀ ਭਾਸ਼ਾ ਆ ਹਿੰਦੀ ਚ ਹੋਊਗਾ ਜਾਂ ਇੰਗਲਿਸ਼ ਚ ਹੋਊਗਾ ਲੇਕਿਨ ਇਹ ਕਿਤੇ ਨੀ ਪ੍ਰਚਾਰਿਆ ਵੀ ਰਾਸ਼ਟਰੀ ਭਾਸ਼ਾ ਸਾਡੀ ਹਿੰਦੀ ਆ
ਹਾਂਜੀ ਹਾਂਜੀ
ਤੇ ਭਾਰਤ ਦੇ ਰਾਸ਼ਟਰਪਤੀ ਜਿਹੜੇ ਪ੍ਰਣਬ ਮੁਖਰਜੀ ਸੀ ਉਹਨਾਂ ਨੂੰ ਵੀ ਇੱਕ ਸਵਾਲ ਉਹਨੂੰ ਵੀ ਸਾਬਕ ਕੀਤਾ ਵੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈਗੀ ਹਿੰਦੀ
ਦੇਖੋ ਭਾਜੀ ਜਿਹੜਾ ਇਹ ਕਿਉਂਕਿ ਮੋਦੀ ਤੇ ਇਹ ਅਮਿਤ ਸ਼ਾਹ ਗੁਜਰਾਤ ਤੋਂ ਆ
ਹਾਂਜੀ
ਤੇ ਇਹ ਮਤਲਬ ਜਿਹੜੇ ਇਹਨਾਂ ਦਾ ਉੱਥੇ ਦਾ ਵਿੰਗ ਆਰ ਐਸ ਐਸ ਦਾ ਉਹ ਇਹ ਪ੍ਰਚਾਰ ਦਾ ਵੀ ਉੱਥੇ ਗੁਜਰਾਤੀ ਵੀ ਮੁੱਖ ਹੋਣੀ ਚਾਹੀਦੀ ਤੇ ਹੈ ਵੀ ਆ ਗੁਜਰਾਤੀ ਮੁੱਖ ਉੱਥੇ ਗੁਜਰਾਤ ਦੇ ਵਿੱਚ
ਬਿਲਕੁਲ
ਜਿਹੜਾ ਇਹਨਾਂ ਦਾ ਜਿਹਨੂੰ ਇਹ ਪ੍ਰਯੋਗਸ਼ਾਲਾ ਗਿਣਦੇ ਆ
ਭਾਰਤੀ ਪ੍ਰਯੋਗਸ਼ਾਲਾ ਉੱਥੇ ਪ੍ਰੈਕਟੀਕਲ ਪਹਿਲਾਂ ਕਰਦੇ ਆ
ਇਹ ਪ੍ਰੈਕਟੀਕਲ ਉੱਥੇ ਕਰਦੇ ਦੇਖੋ ਹੁਣ ਆਪਣੀ ਜਿਹੜੀ ਸਟੇਟ ਆ ਆਪਣੀ ਜਿਹੜੀ ਰਾਜ ਆ ਉਹਨੂੰ ਉਹਦੀ ਰਾਜ ਭਾਸ਼ਾ ਉਹੀ ਰਹਿਣ ਦਿੱਤੀ ਆ ਇਹਨਾਂ ਨੇ ਬਾਕੀ ਸਟੇਟਾਂ ਨੂੰ ਇਹਨਾਂ ਨੇ ਖਤਮ ਕਰਨਾ ਜੀ
ਬਿਲਕੁਲ ਉਹੀ ਗੱਲ ਆ ਵੀ ਉਹ ਹਿੰਦੀ ਹਿੰਦੂ ਹਿੰਦੁਸਤਾਨ
ਹਾਂਜੀ ਹਾਂਜੀ
ਜਿਹੜਾ 1922 ਦਾ ਏਜੰਡਾ ਲੈ ਕੇ ਉਹ ਚੱਲੇ ਆ ਉੱਤੇ ਬੜੀ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਆ
ਹਾਂਜੀ ਹਾਂਜੀ
ਭਾਵੇਂ ਉਹਨਾਂ ਦੀ ਉਹ ਨੀਤੀ ਜਾਂ ਆਈਡੀਓਲੋਜੀ ਉਹ ਗਲਤ ਆ ਉਹਨਾਂ ਨੂੰ ਪਤਾ ਪਰ ਉਹ ਕੰਮ ਇਮਾਨਦਾਰੀ ਨਾਲ ਕਰਦੇ ਪਰ ਸਾਡੀ ਅਸੀਂ ਇਹ ਲੋਕ ਇਹ ਆ ਵੀ ਜਿਹੜੀ ਗੁਰੂ ਸਾਹਿਬਾਨ ਦੀ ਫਿਲੋਸਫੀ ਨੂੰ ਮੰਨਦੇ ਹਾਂ ਅਸੀਂ ਉਹ ਫਿਲੋਸਫੀ ਵਧੀਆ ਹੋਣ ਦੇ ਬਾਵਜੂਦ ਵੀ ਇਮਾਨਦਾਰੀ ਨਾਲ ਉੱਤੇ ਨਹੀਂ ਕੰਮ ਕਰਦੇ
ਹਾਂਜੀ ਹਾਂਜੀ ਹਾਂਜੀ
ਕਿਉਂਕਿ ਜਿੰਨੇ ਪਖੰਡਵਾਦ ਦੀ ਗੱਲ ਕੀਤੀ ਆ ਵਰਤਾਂ ਦੀ ਗੱਲ ਕੀਤੀ ਆ ਗਿਆਨੀ ਦਿੱਤ ਸਿੰਘ ਉਹਨਾਂ ਦੀ ਐਗਜਾਮਪਲ ਦਿੱਤੀ ਆ
ਹਾਂਜੀ ਹਾਂਜੀ
ਜਿਹੜੀ ਜੂਨ ਕਿਹਾ ਉਹਨੂੰ ਉਹ ਖਿਲਾਓ ਉਹਨਾਂ ਨੇ ਉਹ ਕਰਮਕਾਂਡ ਚੋਂ ਕੱਢਣ ਲਈ ਇਸ ਤੋਂ ਇਲਾਵਾ ਸਤਿਗੁਰੂ ਕਬੀਰ ਸਾਹਿਬ ਨੇ ਉਸ ਟਾਈਮ ਤੇ ਗੁਰੂ ਸਾਹਿਬਾਨ ਤੋਂ ਵੀ 200 ਸਾਲ ਪਹਿਲਾਂ ਬੜੀਆਂ ਤੱਤੀਆਂ ਗੱਲਾਂ ਕਹੀਆਂ ਜੈ ਮਿੱਤਰ ਕੋ ਚੰਦਨ ਚੜਾਵੇ
ਤਿਸਤੇ ਕਹਾਂ ਕਵਨ ਫਲ ਪਾਵੇ।
ਹਾਂਜੀ ਹਾਂਜੀ ਹਾਂਜੀ
ਜਿਉਂਦੇ ਪੁੱਤਰ ਕੋ ਪੁੱਛੇ ਨਾ ਹੀ ਮੋਇਆ ਸਲਾਹ ਕਰਾਈ ਪਿੱਤਰ ਚਾਪੜਾ ਕਿਆ ਕਹੀਏ ਕੌਆ ਕੁੱਕਰ ਖਾਈ
ਕੁੱਕਰ ਖਾਏ। ਹਾਂਜੀ ਹਾਂਜੀ
ਬਹੁਤ ਇਗਜਾਮਪਲਾਂ ਦਿੱਤੀਆਂ ਲੇਕਿਨ ਇਹ ਹੁਣ ਦੱਸਣੀਆਂ ਕਿ ਨਹੀਂ ਸੀ ਸਾਨੂੰ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹ ਨਹੀਂ ਸਕਦੇ ਸਾਰੇ ਇੰਨਾ ਸਮਾਂ ਨਹੀਂ ਕਿ ਜਿਹੜੇ ਉਹਨੂੰ ਪੜ੍ਹਦੇ ਆ ਭਾਈ ਸਾਹਿਬਾਨ ਜਾਂ ਸਾਡੇ ਪ੍ਰਚਾਰਕ ਜਾਂ ਰਾਗੀ ਢਾਡੀ ਇਹ ਉਹਨਾਂ ਦਾ ਫਰਜ਼ ਸੀ ਵੀ ਉਹਦੀ ਵਿਆਖਿਆ ਸਹੀ ਤਰ੍ਹਾਂ ਕਰਦੇ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਦੇ।
ਹਾਂਜੀ ਹਾਂਜੀ
ਹੁਣ ਹੋਇਆ ਉਹਦੇ ਉਲਟਿਆ ਉਹ ਵੀ ਬ੍ਰਾਹਮਣ ਦੀ ਚਾਲ ਹੀ ਚੱਲ
ਬਿਲਕੁਲ ਬਿਲਕੁਲ ਉਹ ਤਾਂ ਪੂਰਾ ਬ੍ਰਾਹਮਣਵਾਦ ਜੀ ਉਹ ਤਾਂ ਉੱਥੇ ਤੱਕ ਲਿਆ ਕੇ ਰੱਖ ਦਿੱਤਾ
ਆਰ ਐਸ ਐਸ ਦੇ ਉਹ ਬਿਲਕੁਲ ਜੋ ਉਹ ਕਰਦੇ ਸੀਗੇ ਬ੍ਰਾਹਮਣ ਕਰਦੇ ਸੀ ਸ਼ਰਾਬ ਖਾਣ ਦੀ ਗੱਲ ਕੀਤੀ ਕਿ ਬ੍ਰਾਹਮਣ ਨੂੰ ਖਿਲਾਉਂਦੇ ਸੀ ਹੁਣ ਭਾਈ ਨੂੰ ਸ਼ਰਾਬ ਖਿਲਾਉਣ ਲੱਗ ਪਏ।
ਹਾਂਜੀ ਹਾਂਜੀ
ਭਾਈ ਨੂੰ ਤਾਂ ਕਹਿਣਾ ਚਾਹੀਦਾ ਇਸ ਕੰਮ ਚ ਵੀ ਭਰਾਵੋ ਗੁਰਬਾਣੀ ਤਾਂ ਆਹ ਕਹਿੰਦੀ ਆ।
ਹਾਂਜੀ ਹਾਂਜੀ ਹਾਂਜੀ
ਹਾਲ ਹੈ ਹੀ ਨੀ ਨਾ ਮਰਨ ਜੰਮਣਾ ਕਿਆ ਸੁਰੱਖਿਆ ਨਰਕ ਵਿਚਾਰਾ ਸੰਤਨ ਦੋ ਪਰ ਰਾਧੇ ਹਮ ਕਿਸੀ ਕੀ ਕਾਂਡ ਨੀ ਕਰਤੇ ਆਪਣੇ ਗੁਰਪ੍ਰਸ਼ਾਦੇ।
ਹਾਂਜੀ ਹਾਂਜੀ
ਉਦੋਂ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਉਹਦੀ ਮਕਾਨੇ ਵੀ ਨੀ ਜਾਣਾ ਸੁਰਖ ਨਰਕ ਦੀ ਗੱਲ ਕਰਦਾ।
ਹਾਂਜੀ ਹਾਂਜੀ
ਉਹਨਾਂ ਦੀ ਗੱਲ ਕਰਦਾ ਇਹ ਗੁਰੂ ਗੁਰਬਾਣੀ ਕਹਿ ਰਹੀ ਆ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਹੁਣ ਅਸੀਂ ਮੂਰਖ ਬੰਦੇ ਮੇਰੇ ਵਰਗੇ ਇਹਨੇ ਕੋਈ ਗੁਰੂ ਗ੍ਰੰਥ ਸਾਹਿਬ ਪੜਿਆ ਨਹੀਂ ਲੇਕਿਨ ਮੈਨੂੰ ਸੁਣ ਕੇ ਪਤਾ ਵੀ ਇਹ ਗੱਲ ਹੈਗੀ ਆ ਉਹ ਚ।
ਹਾਂਜੀ 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 ਇਹ ਹੈਗੀ ਆ ਜੀ ਬਿਲਕੁਲ
ਸਾਹਿਬਾਨ ਇਹ ਗੱਲਾਂ ਕਹਿੰਦੇ ਕਿਉਂਕਿ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹ ਸਾਰੀ ਬ੍ਰਾਹਮਣਵਾਦੀ ਵਿਵਸਥਾ ਮਨੂਵਾਦੀ ਸਿਸਟਮ ਦੇ ਖਿਲਾਫ ਆ।
ਹਾਂਜੀ ਹਾਂਜੀ ਹਾਂਜੀ
ਕਿਉਂਕਿ ਬਾਣੀ ਉਹਨਾਂ ਮਹਾਂਪੁਰਸ਼ਾਂ ਦੀ ਉਹਦੇ ਵਿੱਚ ਆ।
ਹਾਂਜੀ ਹਾਂਜੀ
ਬਹੁਤ ਧੰਨਵਾਦ ਤੁਹਾਡਾ ਵੀਰ ਜੀ ਬਹੁਤ ਵਿਸ਼ੇ ਪਰ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਆ।
ਹਾਂਜੀ ਹਾਂਜੀ
ਜੇ ਆਪਾਂ ਇੱਕ ਜਾਂ ਦੋ ਵਿਸ਼ੇ ਤੇ ਗੱਲ ਹੋਵੇ ਨਾ ਤੇ ਜ਼ਿਆਦਾ ਵਧੀਆ।
ਹਾਂਜੀ ਹਾਂਜੀ
ਜਿੱਦਾਂ ਅੱਜ ਖਲਾਰਾ ਜਿਹਾ ਬਹੁਤ ਪੈ ਗਿਆ ਤੇ ਕਿਸੇ ਵਿਸ਼ੇ ਦਾ ਨਾ ਗੁਰੂ ਸਾਹਿਬਾਨ ਦੇ ਜੀਵਨ ਤੇ ਗੱਲ ਹੋਈ।
ਠੀਕ ਜੀ ਠੀਕ
ਨਹੀਂ ਉਹਦੇ ਵਿੱਚ ਏਦਾਂ ਸੀ ਵੀ ਅਸੀਂ ਸ਼ੁਰੂ ਜਿਹੜਾ ਗੁਰੂ ਸਾਹਿਬਾਨ ਨੇ ਕੁਰੀਤੀਆਂ ਦੇ ਖਿਲਾਫ਼ ਜਿਹੜੀ ਗੱਲਬਾਤ ਕੀਤੀ ਉੱਥੋਂ ਕਨਸੈਪਟ ਲੈ ਕੇ ਅਸੀਂ ਚੱਲੇ ਸੀ ਅੱਗੇ ਨੂੰ ਤੇ ਹਾਂ ਇਹਦੇ ਵਿੱਚ ਕਿਉਂਕਿ ਵਿਸ਼ੇ ਜੇਕਰ ਆਪਾਂ ਇਹ ਨਾਸ਼ ਹੋਈਏ ਤੇ ਇਹ ਫਿਰ ਆਉਣ ਵਾਲੇ ਵੀਕ ਚ ਵਿਸ਼ੇ ਉਦਾਂ ਹੀ ਲੇਟ ਹੋ ਜਾਣੇ ਜੀ
ਹੋਰ
ਨਵੇਂ ਵਿਸ਼ੇ ਆ ਜਾਣੇ ਸੀ ਇਸ ਕਰਕੇ ਅੱਜ ਪਹਿਲੀ ਵਾਰੀ ਇਸ ਇਸ ਸਾਲ ਦੇ ਵਿੱਚ ਤਿੰਨ ਵਿਸ਼ੇ ਇੱਕ ਪ੍ਰੋਗਰਾਮ ਚ ਇਕੱਠੇ ਹੋ ਗਏ।
ਠੀਕ ਹੈ ਪਰ ਮੈਂ ਚਾਹੁੰਦਾ ਵੀ ਜੇ ਇੱਕ ਵਿਸ਼ੇ ਤੇ ਡਿਟੇਲ ਚ ਗੱਲ ਹੋਵੇ ਤੇ ਸਰੋਤਿਆਂ ਨੂੰ ਵੀ ਸੁਣਨ ਦਾ ਵਧੀਆ ਲੱਗਦਾ ਵੀ ਇੱਕ ਤੇ ਗੱਲ ਹੋ ਰਹੀ ਹੈ।
ਹਾਂ ਮੇਨ ਭਾਜੀ ਮੇਨ ਕਨਸੈਪਟ ਤਾਂ ਇਹੀ ਸੀਗਾ ਮੇਨ ਸਾਡਾ ਇਹੀ ਲੈ ਕੇ ਚੱਲਣਾ ਸੀ ਵੀ ਜਿਹੜੀਆਂ ਇਹ ਕਾਲੀਆਂ ਨੀਤੀਆਂ ਚੱਲਦੀਆਂ ਨੇ ਉਹਨਾਂ ਤੋਂ ਪਰਦਾ ਚੱਕਣਾ ਦੱਸਣਾ ਜਾਗਰਤ ਕਰਨਾ।
ਬਿਲਕੁਲ ਬਿਲਕੁਲ ਭਾਜੀ
ਹੁਣ ਨਿਊਜ਼ ਤਾਂ ਦੇ ਦਿੱਤੀ ਗਈ ਆ ਕਾਲੀ ਸੂਚੀਆਂ ਦੀ ਜੇਕਰ ਗੱਲ ਕਰੀਏ ਭਾਈ 312 ਕਹਿੰਦੇ ਕੱਢ ਦਿੱਤੇ ਤੇ ਵੀ 2 ਰਹਿ ਗਏ 314 ਦੀ ਦੱਸਦੇ ਆ
ਡਿਟੇਲ ਨਹੀਂ ਉਹਨੇ ਦੱਸੀ
ਡਿਟੇਲ ਕੋਈ ਵੀ ਨਹੀਂ ਗੀ ਇਹ ਤਾਂ 2011 ਚ ਵੀ ਆਇਆ 14 ਚ ਵੀ ਆਇਆ 16 ਚ ਵੀ ਆਇਆ ਇਹ ਤਾਂ ਗੂਗਲ ਤੇ ਜਾ ਕੇ ਸਰਚ ਮਾਰੋ ਹਰੇਕ ਬਾਰੇ ਨਿਊਜ਼ ਆ।
ਹਾਂਜੀ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਲਈ ਆ। ਸਿਧਾਨੀ ਧਾਰਾ 370 ਨੂੰ ਰੱਦ ਕਰਨ ਦੀ ਗੱਲ ਕੀਤੀ ਤਾਂ ਉਧਰ ਹੋਰ ਕਈ ਕਾਨੂੰਨ ਬਲ ਦਿੱਤੇ ਚੁੱਪ ਕਰਕੇ
ਹੋਰ ਜੀ ਹੋਰ ਹਾਂ ਹਾਂ
ਲੋਕਾਂ ਦਾ ਧਿਆਨ ਉਧਰ ਨੂੰ ਖਿੱਚਣ ਲਈ ਉਧਰ ਗੁਰੂ ਰਵਿਦਾਸ ਟੈਂਪਲ ਦੀ ਗੱਲ ਹੋਈ ਤੁਗਲਕਾਬਾਦ ਦਿੱਲੀ ਦੀ ਉਧਰ ਵੀ ਹੋਰ ਕਈ ਕੁਛ ਸਰਕਾਰੀ ਅਦਾਰੇ ਖਤਮ ਕਰਤੇ ਇੰਡੀਅਨ ਏਅਰਬੇਸ ਵੇਚ ਦਿੱਤੀ।
ਹਾਂਜੀ
ਮੈਂ ਕਹਿੰਦਾ ਲੋਕਾਂ ਨੂੰ ਉਹਨਾਂ ਗੱਲਾਂ ਦਾ ਪਤਾ ਨੀ ਇਹਨੂੰ ਸਾਰਾ ਧਿਆਨ
ਉਹ ਵੀ ਆ ਹੁਣ ਜਿਹੜਾ ਗੁਰੂ ਨਾਨਕ ਸਾਹਿਬ ਦਾ ਮੱਠ ਢਾਇਆ ਉਹ ਜੀ
ਜਾਣ ਕੇ ਮਤਲਬ ਇਹ ਧਿਆਨ ਖਿੱਚਦੇ ਆ ਉਹਨਾਂ ਨੂੰ ਜਦੋਂ ਪਿੱਛੇ ਤੁਹਾਨੂੰ ਯਾਦ ਹੋਣਾ ਵੀ ਰੋਹਿਤ ਬਮੁੱਲਾ ਦਾ ਕਾਂਡ ਹੋਇਆ ਸੀਗਾ ਮੁੰਡਾ PhD ਕਰਦੇ ਤੇ ਉਹਨੂੰ ਇੰਨਾ ਮਜਬੂਰ ਕੀਤਾ ਵੀ ਉਹਨੇ ਸੁਸਾਈਡ ਕਰ ਲਿਆ।
ਹਾਂਜੀ
ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਦੇ ਵਿੱਚ JNU ਚ ਵਿੱਚ ਉਹ ਜਿਹੜਾ ਕੀ ਨਾਂ ਉਹਦਾ ਮੈਨੂੰ ਯਾਦ ਨਹੀਂ ਉਹਨਾਂ ਨੂੰ ਐਸਾ ਪ੍ਰਮੋਟ ਕੀਤਾ ਵੀ ਲੋਕ ਰੋਹਿਤ ਬਮੁੱਲਾ ਨੂੰ ਭੁੱਲ ਕੇ ਸਾਰੇ ਉਹਦੇ ਨੂੰ ਤੁਰ ਪਏ।
ਹਾਂਜੀ ਬਸ
ਮਤਲਬ ਇਹਨਾਂ ਦੀ ਇੱਕ ਸਾਜਿਸ਼ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਆਪਣੀ ਕਿਤਾਬ ਰੈਵੋਲੂਸ਼ਨ ਐਂਡ ਕਾਊਂਟਰ ਰੈਵੋਲੂਸ਼ਨ ਲਿਖਦੇ ਆ ਵੀ ਜਦੋਂ ਸਾਡੇ ਮਹਾਂਪੁਰਸ਼ਾਂ ਨੇ ਬਗਾਵਤ ਕੀਤੀ
ਜਦੋਂ
ਸਾਡੇ ਮਹਾਂਪੁਰਸ਼ਾਂ ਨੇ ਰੈਵੋਲੂਸ਼ਨ ਕੀਤਾ ਬ੍ਰਾਹਮਣਵਾਦ ਨੇ ਉਹਦੇ ਖਿਲਾਫ਼ ਕਾਊਂਟਰ ਰੈਵੋਲੂਸ਼ਨ ਕੀਤਾ
ਨਹੀਂ ਕੀਤਾ ਜੀ ਪਾਣੀ ਨੀ ਛੱਡਿਆ ਨੀ ਪੰਜਾਬ ਨੂੰ ਹੜ੍ਹ ਚ ਰੋੜਿਆ ਦੇਖੋ ਤੁਸੀਂ ਕੰਮ ਦੇਖੋ ਕਿੱਦਾਂ ਦੇ ਕੀਤੇ
ਇਦਾਂ ਦੇ ਮਸਲੇ ਆ ਜਦੋਂ 1848 ਦੇ ਵਿੱਚ ਜੋਤੀਬਾ ਫੂਲੇ ਜੀ ਨੇ ਸੱਤਿਆ ਸੋਧਕ ਸਮਾਜ ਬਣਾਇਆ ਉਹਦੇ ਖਿਲਾਫ ਬ੍ਰਾਹਮਣ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਬਣਾ ਦਿੱਤਾ।
ਹਾਂਜੀ
ਉਹ ਸਾਡੇ ਪੁਰਖੇ ਗਿਆਨੀ ਗੁਰਦਿੱਤ ਸਿੰਘ ਜੀ ਨੇ ਬ੍ਰਾਹਮਣਵਾਦ ਦੇ ਖਿਲਾਫ ਪ੍ਰਚਾਰ ਕੀਤਾ ਸਿੱਖੀ ਦਾ ਇੰਨਾ ਜਦੋਂ ਸਾਰੇ ਲੋਕ ਸਿੱਖ ਆਰੀਆ ਸਮਾਜੀ ਬਣੀ ਜਾਂਦੇ ਸੀ ਤਾਂ ਇਹਨਾਂ ਨੇ ਦਯਾਨੰਦ ਸਰਸਵਤੀ ਨੂੰ ਪੰਜਾਬ ਚ ਲਿਆਂਦਾ।
ਹਾਂਜੀ
ਹਾਂਜੀ ਹਾਂਜੀ ਹਾਂਜੀ
ਸਿੱਖਾਂ ਨੂੰ ਗੁਰਮਤ ਤੋਂ ਭਟਕਾਉਣ ਲਈ ਔਰ ਆਰੀਆ ਸਮਾਜੀ ਬਣਾਉਣ ਲਈ ਕਾਊਂਟਰ ਰੈਵੋਲੂਸ਼ਨ ਸੀ ਉਹਨਾਂ ਦਾ।
ਹਾਂਜੀ
ਸਾਰੇ ਇਹ ਜਿੰਨੇ ਵੀ ਰੈਵੋਲੂਸ਼ਨ ਉੱਠਦੇ ਇਹਨਾਂ ਦੇ ਕੋਈ ਰਾਜ ਚੋਂ ਹੀ ਚਾਹੇ ਗਾਂਧੀ ਹੋਵੇ ਚਾਹੇ ਹੋਵੇ
ਹਾਂਜੀ 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 ਸਹੀ ਗੱਲ ਹੈ ਜੀ।
ਸੋ ਖੈਰ ਮੇਰੀ ਗੱਲ ਬਹੁਤ ਲੰਬੀ ਹੋ ਗਈ ਸੋਰੀ
ਨਾ ਨਾ ਕੋਈ ਗੱਲ ਨਹੀਂ ਬਹੁਤ ਵਧੀਆ ਥੈਂਕ ਯੂ
ਤੁਹਾਡਾ ਜੀ
ਥੈਂਕ ਯੂ ਹਾਂਜੀ
ਹਾਂਜੀ
ਕੋਸ਼ਿਸ਼ ਤਾਂ ਹੁੰਦੀ ਹੈ ਹਰੇਕ ਵਾਰੀ ਆਪਾਂ ਕਰਦੇ ਹੀ ਆ ਗੱਲ ਇਹ ਆ ਵੀ ਉਹ ਚੀਜ਼ ਜਦੋਂ ਤੁਹਾਡੇ ਅੱਗੇ ਹੀ ਟਾਈਮ ਹੀ ਉਦਾਂ ਦਾ ਹੋਵੇ ਵੀ ਜਿਹੜੀਆਂ ਉਹ ਚੀਜ਼ਾਂ ਨੂੰ ਗੱਲਾਂ ਨੂੰ ਫਿਰ ਇਗਨੋਰ ਵੀ ਨਹੀਂ ਕੀਤਾ ਜਾ ਸਕਦਾ ਜਾਂ ਵਿਸ਼ੇ ਨੂੰ ਇਗਨੋਰ ਨਹੀਂ ਕਰ ਹੁੰਦਾ
ਬਾਕੀ ਤਕਰੀਬਨ ਆਪਣਾ ਲਾਗੇ ਪਹੁੰਚਿਆ ਆਪਾਂ ਇਹਨੂੰ ਜਿਹੜਾ ਖਤਮ ਆਪਾਂ ਵਧੀਆ ਤਰੀਕੇ ਨਾਲ ਕਰੀਏ ਜੀ
ਹਾਂਜੀ ਹਾਂਜੀ ਹਾਂ
ਬਕਾਇਦਾ ਜਿਹੜੀ ਇਹ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਸੀ ਇਹ ਜਿਹੜਾ ਪਰਵਾਦ ਸੀ ਜਾਂ ਇਹ ਧੌਂਸ ਸੀ ਜਿਹੜੀ ਇੱਕ ਖਾਸ ਖਿੱਤੇ ਵੱਲੋਂ ਦੂਸਰੇ ਖਿੱਤੇ ਨੂੰ ਗੁਲਾਮ ਬਣਾ ਕੇ ਰੱਖਣ ਦੀ ਉਹਦਾ ਡਟ ਕੇ ਵਿਰੋਧ ਗੁਰੂ ਸਾਹਿਬ ਨੇ ਕੀਤਾ ਤੇ ਉਹ ਬਾਣੀ ਦਰਜ ਕੀਤੀ ਆਪਣੀ ਲਿਪੀ ਦਿੱਤੀ ਤੇ ਅੱਜ ਜਿਹੜਾ ਇਹ ਲਿਪੀ ਨੂੰ ਖਤਮ ਕਰਨ ਦੇ ਯਤਨ ਹੋ ਰਹੇ ਨੇ ਭਾਸ਼ਾ ਨੂੰ ਖਤਮ ਕਰਨ ਦੇ ਯਤਨ ਹੋ ਰਹੇ ਨੇ ਉਹਦਾ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀ ਇਹ ਆਪਾਂ ਜਿਹੜੀ ਭਾਸ਼ਾ ਇਸ ਨੂੰ ਆਪਾਂ ਬੁਲੰਦੀਆਂ ਤੇ ਲੈ ਕੇ ਜਾਈਏ ਇਹ ਜਿਹੜਾ ਆਪਣੀ ਜਿਹੜੀ ਥਾਂ ਆ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸੇ ਤਰ੍ਹਾਂ ਬਣਾ ਕੇ ਰੱਖੇ ਤੇ ਇਹਦੇ ਨਾਲ ਦੀ ਨਾਲ ਜਿਹੜੇ ਆਪਾਂ ਜਿਹੜਾ ਜ਼ਿਕਰ ਕੀਤਾ ਕਿ ਜਿਹੜੇ ਧਿਆਨ ਹਟਾਉਣ ਦੇ ਲਈ ਮੁੱਦੇ ਉੱਠਦੇ ਨੇ ਉਹਨਾਂ ਤੋਂ ਥੋੜਾ ਜਿਹਾ ਸੰਕੋਚ ਕਰੀਏ ਜਾਣਕਾਰੀ ਰੱਖਣੀ ਬਹੁਤ ਜ਼ਰੂਰੀ ਹੈ ਜਾਣਕਾਰੀ ਹਰੇਕ ਚੀਜ਼ ਦੀ ਰੱਖੋ ਪਰ ਇਹ ਜਾਣਕਾਰੀ ਵੀ ਰੱਖਣੀ ਬੜੀ ਜ਼ਰੂਰੀ ਹੈ ਕਿ ਇਸ ਮੁੱਦੇ ਦੀ ਕਿੰਨੀ ਕੁ ਅਹਿਮੀਅਤ ਆ ਤੇ ਉਹ ਵੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਆ ਤੇ ਅਖੀਰ ਦੇ ਵਿੱਚ ਤਾਂ ਆਪਾਂ ਇਹੀ ਕਹਾਂਗੇ ਕਿ ਜਿਹੜੇ 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 ਆਪਾਂ ਜਿਵੇਂ ਹੁਣ ਜੇ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਇੱਥੇ ਕੋਸ਼ਿਸ਼ ਕਰੋ ਕਿ ਜਿਹੜੇ ਪੰਜਾਬੀ ਭਾਸ਼ਾ ਨੂੰ ਜਿਹੜਾ ਮਾਣ ਦਾ ਮਾਣ ਸਤਿਕਾਰ ਇੱਥੇ ਮਿਲੇ ਤੇ ਤਾਂ ਕਿ ਜਿਹੜੀਆਂ ਇਹ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਆਪਣੇ ਭਾਰਤ ਦੇ ਵਿੱਚ ਭਾਸ਼ਾਵਾਂ ਨੂੰ ਖਤਮ ਕਰਨ ਦੀਆਂ ਉਹਨਾਂ ਨੂੰ ਨੱਥ ਪਾਈ ਜਾ ਸਕੇ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਕਿੰਨੀ ਤੁਹਾਨੂੰ ਇੱਥੇ ਮਦਦ ਮਿਲਦੀ ਹੈ ਜੇ ਤੁਸੀਂ ਆਪਣੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹੋ ਜਿਵੇਂ ਹੁਣ ਅਸੀਂ ਇਸ ਰੇਡੀਓ ਸਟੇਸ਼ਨ ਤੇ ਗੱਲ ਕਰਦੇ ਇੱਥੇ ਤਕਰੀਬਨ ਹਰ ਇੱਕ ਭਾਸ਼ਾ ਦੇ ਵਿੱਚ ਪ੍ਰੋਗਰਾਮ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਜੀ
ਹਾਂ
ਤੇ ਗੁਜਰਾਤੀ ਦੇ ਵਿੱਚ ਵੀ ਇੱਥੇ ਪ੍ਰੋਗਰਾਮ ਹੁੰਦਾ ਜੀ ਤੁਸੀਂ ਦੇਖੋ ਜੀ ਹਾਂਜੀ
ਮਲਿਆਲਮ ਵਿੱਚ ਵੀ ਸ਼੍ਰੀਲੰਕਨ ਹਰੇਕ ਕਾਫੀ ਜਿਹੜੀਆਂ ਬੋਲੀਆਂ ਤਾਂ ਜਿਹੜੀ ਕੰਬੋਡੀਅਨ ਹਾਂਜੀ ਤੇ ਬਹੁਤ ਕੁਝ ਆਪਣੇ ਆਪ ਦੇ ਵਿੱਚ ਛੁਪਿਆ ਬੈਠਾ ਹੈ ਤੇ ਮੇਰਾ ਤਾਂ ਇਹੀ ਮੰਨਣਾ ਹੈ ਭਾਈ ਜੇ ਅਸੀਂ ਆਪਣੀ ਲਿਪੀ ਦੇ ਲਿਪੀ ਨਾ ਸਾਂਭੀ ਤੇ ਮੇਰਾ ਪਹਿਲਾਂ ਕਾਲਰ ਇਹਨਾਂ ਲਈਏ ਜੀ ਫਿਰ ਅਗਲੀ ਗੱਲਬਾਤ ਨੂੰ ਚੁੱਟਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਹਾਂਜੀ ਅੰਕਲ ਜੀ
ਪਹਿਲਾਂ ਤਾਂ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਗੱਦੀ ਦੇ ਸਤਿਆਂ ਵਧਾਈਆਂ ਜੀ ਸਾਰੀ ਸੰਗਤ ਨੂੰ
ਹਾਂਜੀ ਹਾਂਜੀ ਤੁਹਾਨੂੰ ਵੀ ਜੀ
ਦੂਜਾ ਗੱਲ ਆਹ ਤੁਹਾਡਾ ਵਿਸ਼ਾ ਚੱਲਦਾ ਪੰਜਾਬੀ ਭਾਸ਼ਾ ਦਾ ਇਕੱਲੀ ਪੰਜਾਬੀ ਤੇ ਸੱਟ ਥੋੜੋ ਵੱਜੂਗੀ ਨਾਲ ਜਿਹੜੇ ਹੁਣ ਆਪਣਿਆਂ ਨੂੰ ਵੱਧ ਜਿਹੜੀ ਗਿਣਤੀ ਹੈਗੀ ਆ ਮੁਸਲਮਾਨਾਂ ਦੀ ਆ ਜਿਹੜੀ ਉੱਥੇ ਉਰਦੂ ਉਹਨਾਂ ਦੀ ਉਹ ਬੋਲਦੇ ਉਰਦੂ ਜ਼ਬਾਨ ਤਾਂ ਉਹਨਾਂ ਦੀ ਰੱਖੀ ਹੋਈ ਹੈ ਵਿੱਚ ਉਹਨਾਂ ਚੱਲਦੀ ਵੀ ਆ
ਹਾਂਜੀ
ਯੂਪੀ ਆਂਧਰਾ ਦੇ ਵਿੱਚ ਸਾਰੇ ਪਾਸੇ ਉਹ ਉਹਨਾਂ ਦੀ ਉਰਦੂ ਜ਼ਬਾਨ ਵੀ ਚੱਲਦੀ ਆ
ਹਾਂਜੀ
ਤੇ ਜਿਹੜੀ ਰਹਿ ਗਈ ਗੱਲ ਅਸੀਂ ਇਹਨੇ ਵੀ ਸਾਡੀ ਪੰਜਾਬੀ ਦੇ ਸੱਟ ਵੱਜਦੀ ਆ ਤੇ ਅਸੀਂ ਖੁਦ ਪੰਜਾਬੀ ਜਿਹੜੇ ਆ ਉਹ ਪੰਜਾਬੀ ਨੂੰ ਪੰਜਾਬੀ ਨੀ ਸਮਝਦੇ ਤੇ ਹੋਰ ਅਸੀਂ ਦੋਸ਼ ਕਿਹਨੂੰ ਦੇ ਦੇਵਾਂਗੇ ਕਿਉਂਕਿ
ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ ਜੀ ਬਿਲਕੁਲ ਜੀ
ਸਾਡੇ ਹੁਣ ਬੱਚੇ ਜਿਹੜੇ ਆ ਹੁਣ ਜਿਹੜੇ ਬਹੁਤ ਗਿਣਤੀ ਇਹੋ ਜਿਹੀ ਹੋਈ ਪਈ ਆ ਜਿਹੜੇ ਕਿ ਅੰਗਰੇਜ਼ੀ ਸਕੂਲਾਂ ਚ ਪੜ੍ਹ ਕੇ ਤੇ ਉਹਨਾਂ ਨੂੰ ਆਪਣੀ ਪੰਜਾਬੀ ਬਾਰੇ ਕੁਛ ਨੀ ਪਤਾ ਲੱਗਦਾ ਜਾਂ ਸਾਡੇ ਆਹ ਖਬਰਾਂ ਵੀ ਆਉਂਦੀਆਂ ਤੁਸੀਂ ਖਬਰਾਂ ਕਿਤੇ ਪੜ੍ਹ ਕੇ ਦੇਖੋ ਤੁਸੀਂ ਦੇਖਦੇ ਹੋਵੋਗੇ ਵੀ ਉਹਦੇ ਵਿੱਚ ਪੰਜਾਬੀ ਦੀਆਂ ਖਬਰਾਂ ਪੰਜਾਬੀ ਚ ਲਿਖੀਆਂ ਹੁੰਦੀਆਂ ਤੇ ਪਰ ਸ਼ਬਦਾਂ ਦਾ ਸਾਨੂੰ ਨੀ ਸਮਝ ਲੱਗਦੀ ਵੀ ਉਹ ਜੋੜ ਜਾਮਾ ਜਾ ਕਰਕੇ ਮਸਾਂ ਇੱਕ ਅੱਧਾ ਲੱਭੀ ਦੀ ਖਬਰ ਵੀ ਇਹਦੇ ਚ ਕੀ ਬਣਦਾ ਇਹਦਾ
ਉਹਨੇ ਹੋਰ ਬੇੜਾ ਗਰਕ ਕਰਤਾ ਸਾਡਾ
ਹਾਂਜੀ ਹਾਂਜੀ ਹਾਂਜੀ
ਉਹ ਜਿਹੜੇ ਪੰਜਾਬੀ ਅਖਬਾਰ ਆ ਜਿਹੜੇ ਆਪੋ ਆਪਣੇ ਮੀਡੀਆ ਦੇ ਅਖਬਾਰ ਆ ਨਾ ਇਹਨਾਂ ਨੇ ਤਾਂ ਜਮਾਂ ਦਫ਼ਾ ਵੱਟਤੀ ਉਹ ਸਾਡੀ
ਅੰਕਲ ਜੀ ਉਹਨਾਂ ਨੂੰ ਇੱਦਾਂ ਨਾ ਕਹੋ ਤਾਂ ਵਿਚਾਰਾ ਬਿਜ਼ਨਸ ਆ ਨਾ ਧੰਦਾ ਕਾਹਨੂੰ ਤੁਸੀਂ ਉਹਨਾਂ ਦੀ ਰੋਜ਼ੀ ਰੋਟੀ ਲੱਤ ਮਾਰਨ ਲੱਗੇ
ਯਾਰ ਹਾਂ ਰੋਜ਼ੀ ਰਾਤੀ ਸਾਡਾ ਤਾਂ ਸਭ ਕੁਝ ਗੁਆਈ ਜਾਂਦੇ ਅਸੀਂ ਉਹਨਾਂ ਦੀ ਰੋਜ਼ੀ ਨੂੰ ਵੇਖੇ ਹੋਰ ਰੋਜ਼ੀ ਹੋਰ ਕਿਤੇ ਕਮਾ ਲੈਣਗੇ ਇਸ ਕੰਪਨੀ ਕਮਾਉਣੀ ਉਹਨਾਂ ਨੇ
ਇਹ ਸੌਖਾ ਕੰਮ ਆ ਜੀ ਇੱਥੋਂ
ਸਾਡੇ ਕਹਿੰਦੇ ਭੋਲੇ ਭਾਲੇ ਆ ਜੀ ਜਿੱਦਾਂ ਮਰਜ਼ੀ
ਸਾਡੇ ਭਾਸ਼ਾ ਵਿਗਾੜ ਕੇ ਕਿਸੇ ਦਾ ਉਹ ਜਾਣੀ ਕਿ ਹੁਣ ਕੁਲਦੀਪ ਸਿੰਘ ਜੀ ਇੱਕ ਥੋੜੇ ਜਿਹੇ ਵਿਚਾਰ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਭਗਤ ਹੋਏ ਆ ਉਹ ਵੱਖ ਵੱਖ ਦਿਸ਼ਾਵਾਂ ਤੋਂ ਸੀਗੇ ਉਹ ਵੱਖ ਵੱਖ ਪ੍ਰਾਂਤਾਂ ਤੋਂ ਸੀਗੇ
ਹਾਂਜੀ
ਹੁਣ ਭਗਤ ਰਵਿਦਾਸ ਜੀ ਆ ਭਗਤ ਕਬੀਰ ਜੀ ਆ ਉਹਨਾਂ ਦੀ ਬਾਣੀ ਜਾਂ ਭਗਤ ਫਰੀਦ ਜੀ ਆ ਉਹ ਉਸ ਸਮੇਂ ਕਿੰਨੀ ਦੂਰ ਤੇ ਰਹਿੰਦੇ ਸੀ ਤੇ ਗੁਰਬਾਣੀ ਜਦੋਂ ਪੜ੍ਹਦੇ ਆ ਠੇਠ ਪੰਜਾਬੀ ਦੇ ਵਿੱਚ ਆਉਂਦੀ ਆ ਉਹਨਾਂ ਦੀ
ਹਾਂਜੀ
ਤੇ ਉਦੋਂ ਜਿਹੜੀ ਇਹ ਹਿੰਦੀ ਦਾ ਬੋਲਬਾਲਾ ਕਿੱਥੇ ਹੋਊਗਾ ਉਹ ਜਿਹੜਾ ਵੀ ਉਹ ਪੰਜਾਬੀ ਉਹਨਾਂ ਥਾਵਾਂ ਤੋਂ ਜਦੋਂ ਉਹ ਆਇਆ ਸਾਡੇ ਕੋਲ ਸਾਰਾ ਹੀ ਉਹ ਗੁਰਬਾਣੀ ਦੇ ਰੂਪ ਦੇ ਵਿਚ ਆਯਾ ਸਾਡੇ ਕੋਲੇ
ਹਾਂਜੀ ਹਾਂਜੀ
ਤੇ ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਜਾ ਕੇ ਉਹ ਜਾਣੀ ਕਿ ਇਕੱਠੇ ਕੀਤੀ ਹੈ ਗੁਰਬਾਣੀ
ਹਾਂਜੀ
ਤੇ ਉਸ ਟਾਈਮ ਦੇ ਵਿਚ ਜੇ ਉਹਨਾਂ ਥਾਵਾਂ ਨੂੰ ਵੇਖੀਏ ਤਾਂ ਵੀ ਮੈਨੂੰ ਤਾਂ ਲੱਗਦਾ ਉਦੋਂ ਪੰਜਾਬੀ ਦਾ ਬੋਲਬਾਲਾ ਬਹੁਤ ਜ਼ਿਆਦਾ ਸੀਗਾ ਬਾਹਰਲੀਆਂ ਸਟੇਟਾਂ ਦੇ ਵਿਚ ਵੀ ਪੰਜਾਬੀ ਦਾ ਬੋਲਬਾਲਾ ਸੀਗਾ
ਹਾਂਜੀ ਇਹਦੇ ਤੇ ਕਈ ਗੱਲਾਂ ਹੈਗੀਆਂ ਜੀ ਜਿਹੜੀਆਂ ਬਟ ਇਹਦੇ ਤੇ ਇੱਕ ਮੇਨ ਗੱਲ ਤਾਂ ਪਹਿਲਾਂ ਇਹ ਹੀ ਆ ਬਈ ਸਾਨੂੰ ਜੋ ਵੀ ਸੀ ਗੁਰੂ ਮਹਾਰਾਜ ਨੇ ਜਿਹੜਾ ਆ ਸਾਨੂੰ ਆਪਣੀ ਲਿਪੀ ਚ ਹੀ ਪਰੋਸ ਕੇ ਦਿੱਤਾ ਪਹਿਲਾਂ ਕੀ ਸੀ ਕਿਵੇਂ ਸੀ ਕਿਹੜੀ ਬੋਲੀ ਚ ਸੀ ਹਾਂ ਕਈ ਸ਼ਬਦ ਹਜੇ ਵੀ ਜਿਹੜੇ ਆ ਉਹ ਵਿੱਚ ਦੂਜੀ ਬੋਲੀ ਦੇ ਹੈਗੇ ਆ ਉਹਨਾਂ ਨੂੰ ਪਰ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਮਿਲਦਾ ਆਪਣੀ ਲਿਪੀ ਚ ਮਿਲਦਾ ਜੀ
ਹਾਂ ਠੀਕ ਆ ਉਹ ਗੱਲ ਤਾਂ ਮੰਨਦੇ ਆ ਪਰ ਜਿੱਦਾਂ ਹੁਣ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਆ ਤੇ ਉਹ ਉਹਦੇ ਵਿਚ ਹੁਣ ਕਈ ਘਾਟ ਆ ਪੰਜਾਬੀ ਦੀ ਉਹਦੇ ਵਿਚ ਪੂਰੇ ਡੰਡੇ ਦੇ ਨਾਲ ਓਹਨੇ ਲਲਕਾਰੇ ਮਾਰ ਮਾਰ ਕੇ ਸਾਰਿਆਂ ਨੂੰ ਠੋਕਿਆ ਓਹਨੇ ਹੈ ਇਹ ਚੀਜ਼ਾਂ ਵੀ ਅਸੀਂ ਚਲੋ ਉਹ ਗੱਲਾਂ ਤਾਂ ਬਹੁਤ ਦੂਰ ਦੀਆਂ ਉੱਥੇ ਸਮਝ ਜਾਣੀ ਕਿ ਸਾਡੀ ਤਾਂ ਹੈ ਨੀ ਗੀ ਕੰਮ ਕਰਦੀ ਪਰ ਸਾਡਾ ਜਿਹੜੇ ਸਾਡੇ ਪ੍ਰਧਾਨ ਆ ਸਾਡੇ ਸਭ ਕਾਹੇ ਹੈਗੇ ਆ ਉੱਥੇ ਕਮੇਟੀਆਂ ਵਾਲੇ ਆ ਪਾਰਟੀਆਂ ਵਾਲੇ ਆ ਕੋਈ ਵੀ ਨਾਂ ਤੱਕ ਲੈਣ ਨੂੰ ਤਿਆਰ ਨੀ ਗਾ ਸਾਰੇ ਚੁੱਪ ਕਿਉਂ ਹੋ ਗਏ ਉਹ
ਬਸ ਜੀ ਇਹੀ ਤਾਂ ਗੱਲਾਂ ਨੇ ਇੱਥੇ ਵੀ ਕਾਫੀ ਕੁਛ ਇਹਦੇ ਦੇਖਣ ਨੂੰ ਮਿਲਦਾ ਸਾਨੂੰ ਅਸੀਂ ਇਹਨੂੰ ਕੋਈ ਵਾਹਲਾ ਬੜਾ ਪ੍ਰਫੁੱਲਤ ਨਹੀਂ ਕਰ ਰਹੇ ਇੱਥੇ ਵੀ
ਕੋਈ ਬੋਲ ਨੀ ਰਿਹਾ ਕੋਈ ਕੁੱਖ ਨੀ ਕਰ ਰਿਹਾ ਕਿ ਉਹਨਾਂ ਦੇ ਉੱਤੇ ਸੱਟ ਨੀ ਵੱਜਦੀ ਜਾਂ ਕਿ ਉਹਨਾਂ ਨੂੰ ਲੋੜ ਨੀ ਕੀ ਕਿ ਜਾਂ ਉਹ ਤਾਂ ਬਿਜ਼ਨਸ ਕਰ ਰਹੇ ਹੋ
ਬਿਜ਼ਨਸ ਹੀ ਕਰਦੇ ਆ ਜੀ ਮੈਂ ਤਾਂ ਇਹ ਸਮਝੂਗਾ ਜੇ ਉਸ ਤੋਂ ਉੱਤੇ ਉੱਠ ਕੇ ਦੇਖਣਾ ਫੇਰ ਪਤਾ ਲੱਗਦਾ ਅਸੀਂ ਆਪਣੀ ਜੇਬ ਦੇ ਵਿੱਚੋਂ ਤੈਲਫੁਲ ਜਿੱਦਣ ਕੱਢਣਾ ਸ਼ੁਰੂ ਕੀਤਾ ਨਾ ਫੇਰ ਪਤਾ ਲੱਗਣਾ ਹਜੇ ਤਾਂ ਅਸੀਂ ਦੂਜੇ ਤਰੀਕੇ ਦੇ ਨਾਲ ਉੱਤੇ ਬਿਜ਼ਨਸ ਕਰਦੇ ਹਾਂ ਜਾਂ ਅਸੀਂ ਲੈਂਦੇ ਹਾਂ ਸਪੋਂਸਰਸ ਲੈ ਕੇ ਅਸੀਂ ਕੰਮ ਕਰਦੇ ਹਾਂ ਜਾਂ ਕੁਛ ਹੋਰ ਤਰੀਕੇ ਨਾਲ ਉਹ ਕਿੱਥੇ ਜਾਂਦਾ ਕੀ ਹੁੰਦਾ ਉਹ ਕਿਸੇ ਨੂੰ ਕੁਛ ਨਹੀਂ ਪਤਾ ਸੋ ਆਪਣੀਆਂ ਤਨਖਾਹਾਂ ਆਪਣਾ ਪੇਟ ਪੂਜਾ ਆਪਣੀਆਂ ਗੱਡੀਆਂ ਆਪਣਾ ਆਲੀਸ਼ਾਲ ਰਹਿਣਾ ਸਹਿਣਾ ਉਹ ਸਾਰਾ ਕੁਝ ਉਹ ਉੱਥੇ ਕੀ ਖਪਨ ਹੋਈ ਜਾਂਦਾ ਜੀ
ਪਰ ਜਿਹੜਾ ਹੁਣ ਸਾਡੀ ਮਾਂ ਬੋਲੀ ਦਾ ਜਿਹੜਾ ਹੈਗਾ ਨਾ ਰੌਲਾ ਉਹਦੇ ਉੱਤੇ ਤਾਂ ਬੋਲਣਾ ਚਾਹੀਦਾ ਨਾ
ਹਾਂਜੀ ਲੱਗਦਾ ਜੀ ਬੋਲਣਗੇ ਲੱਗਦਾ ਬੋਲਣਗੇ ਜਦੋਂ ਮਾਂ
ਉਹਨੇ ਵੀ ਕਾਤੂ ਕਰਦੇ ਉਹ
ਹਾਂਜੀ ਮੇਰਾ ਤਾਂ ਇੰਨਾ ਕਿ ਵੀ ਜੇਕਰ ਮਾਂ ਬੋਲੀ ਦਾ ਖਾਂਦੇ ਆ ਬਈ ਉੱਤੇ ਪਹਿਰਾ ਵੀ ਦੇਣਾ ਚਾਹੀਦਾ ਬਸ ਇੰਨਾ ਕੀ ਹੈ ਜੀ
ਤੇ ਉਹ ਥੋੜਾ ਬੜਾ ਤਾਂ ਕੋਈ ਗਿਆਨੀ ਆ ਇੰਨੇ ਸਾਰੇ ਕੋਈ ਕਥਾਕਾਰ ਆ ਯਾਰ ਜਮਾਂ
ਤੁਸੀਂ
ਕਹੇ ਦੇ ਮੂੰਹੋਂ ਆਵਾਜ਼ ਨੀ ਨਿਕਲਦੀ ਯਾਰ ਗੱਲ ਕਿੱਧਰ ਨੂੰ ਜਾਂਦੀ ਸਾਨੂੰ ਸਮਝ ਨੀ ਲੱਗਦੀ
ਅੰਕਲ ਜੀ ਆਪਾਂ ਇਸ ਵਿਸ਼ੇ ਨੂੰ ਮੋਰਲੇ ਵੀ ਆਪਾਂ ਥੋੜਾ ਕਰ ਸਕਦੇ ਹਾਂ ਕਿਉਂਕਿ ਜਿੱਧਰ ਨੂੰ ਜਾ ਰਹੀ ਗੱਲ ਇਹ ਬਹੁਤ ਇੱਕ ਜਿਹੜਾ ਕਾਫੀ ਸੰਜੀਦਾ ਮਤਾ ਹੈ
ਏ ਟੂ ਜ਼ੈਡ ਹੀ ਚੁੱਪ ਕਾ ਤੋਂ ਆ ਸਾਰੇ ਵੀ ਏ ਟੂ ਜ਼ੈਡ ਚੁੱਪ ਦਾ ਮਤਲਬ ਹੁੰਦੇ ਆ ਵੀ ਜਿਹੜੇ ਨਾ ਸਾਡੇ ਮੁਖੀ ਆ ਸਾਰੀ ਚੁੱਪ ਆ
ਚੁੱਪ ਆ ਜੀ ਚੁੱਪ ਆ ਹਾਂਜੀ ਤੇ ਅੰਕਲ ਜੀ ਟਾਈਮ ਵੀ ਸਾਡਾ ਖਤਮ ਹੀ ਆ ਜੀ ਥੋੜਾ ਹਾਂਜੀ ਨੇੜੇ ਹੀ ਆ 2 ਕੁ ਮਿੰਟ ਹੀ ਰਹਿੰਦੇ ਆ
ਚਲੋ ਚੰਗਾ ਜੀ
ਹਾਂਜੀ ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤਾਂ ਨਾ ਵੀ ਧੰਨਵਾਦੀ ਆ ਤੁਹਾਡੇ ਜਿਹੜੇ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦਿੰਦੇ ਕੋਈ ਨਾ ਕੋਈ ਕਿਤਨਾ ਕਿਤੋਂ ਆਵਾਜ਼ ਤਾਂ ਆਉਂਦੀ ਆ ਮਾੜੀ ਮੋਟੀ
ਬਸ ਜੀ ਹਾਂਜੀ ਤੁਸੀਂ ਅਰਦਾਸ ਕਰਿਓ ਇਦਾਂ ਅਸੀਂ ਆਵਾਜ਼ ਦਿੰਦੇ ਰਹੀਏ ਜੀ
ਬਸ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਬੋਲਦੇ ਰਹੋ ਪਰਮਾਤਮਾ ਤੁਹਾਨੂੰ ਬਲ ਬਖਸ਼ੇ
ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਹਾਂਜੀ ਇਸ ਦੇ ਨਾਲ ਹੀ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਹੋਈਆਂ ਭੁੱਲਾਂ ਗਲਤੀ ਦੀ ਖਿਮਾ ਆਪਣੀ ਮਾਂ ਬੋਲੀ ਨੂੰ ਦਿਲੋਂ ਪਿਆਰ ਕਰਦੇ ਜਿਹੜੇ ਇੱਥੇ ਡਟ ਕੇ ਆਪਾਂ ਕੰਮ ਕਰੀਏ ਤੇ ਪਹਿਰਾ ਦੇਈਏ ਸਾਂਭੀਏ ਤਦ ਹੀ ਸਾਡਾ ਪਹਿਰਾਵਾ ਸਾਡੀ ਸਾਡੀ ਪਹਿਚਾਣ ਸਾਡਾ ਵਜੂਦ ਬਜੂਗਾ ਨਹੀਂ ਤਾਂ ਅਸੀਂ ਖਤਮ ਹੋਣ ਕਿਨਾਰੇ ਇੱਕ ਨਾ ਇੱਕ ਦਿਨ ਪਹੁੰਚ ਜਾਵਾਂਗੇ ਇੱਥੇ ਹੀ ਅੱਜ ਦੀਆਂ ਭੁੱਲਾਂ ਗਲਤੀਆਂ ਦੇਖਿਆ ਵਾਂ ਤੇ ਜੇਕਰ ਕਿਸੇ ਨੂੰ ਕੋਈ ਗੱਲ ਚੰਗੀ ਨਹੀਂ ਲੱਗੀ ਹੋਵੇ ਉਹਦੇ ਲਈ ਖਿਮਾ ਦੇ ਚਾਚਕ ਹਾਂ ਜਿੰਨੇ ਕੋਈ ਵਿਸ਼ੇ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਤੇ ਆਪਣਾ ਧਿਆਨ ਲਾ ਕੇ ਸੋਚਣ ਦੀ ਜ਼ਰੂਰ ਕੋਸ਼ਿਸ਼ ਕਰਿਓ ਤਦ ਹੀ ਕੋਈ ਨਾ ਕੋਈ ਜਿਹੜਾ ਅਸੀਂ ਹੱਲ ਕਰ ਸਕਾਂਗੇ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਦੋਂ ਮੇਰੀ ਅਰਥੀ ਉੱਠੀ ਨਾ ਤੁਸੀਂ ਵੀ ਬਸ ਉਦੋਂ ਹੀ ਬੋੜਿਓ ਆਪਣੀ ਮਾਂ ਨੂੰ ਛੱਡ ਕੇ ਕਿੱਥੇ ਜਾਓਗੇ ਪਗੋੜਿਓ ਇਹ ਮੈਨੂੰ ਮੇਰੀ ਮਾਂ ਦਾ ਤਾਨਾ ਸੀ ਮੇਰੀ ਮਾਂ ਪੰਜਾਬੀ ਬੋਲੀ ਦਾ ਤੇ ਮੈਂ ਬਸ ਇੰਨਾ ਆਖ ਕੇ ਉਥੋਂ ਪਰਤੇ ਆਇਆ ਕਿ ਤੇਰਾ ਲੀਰੋ ਲੀਰ ਹੋਇਆ ਦੁਪੱਟਾ ਵੀ ਸੰਭਾਲਣਗੇ ਮਾਂ ਹਾਲੇ ਤੇਰੇ ਪੁੱਤ ਮਸਰੂਫ ਨੇ ਇੱਕ ਦੂਜੇ ਦੀਆਂ ਪੱਗਾਂ ਉਛਾਲਣ ਵਿੱਚ ਨਾ ਪੁੱਤ ਕਰੇ ਗੱਲ ਚੰਗੀ ਵੇ ਕਿਉਂ ਘੁੱਟ ਟੁੱਟਦੇ ਮਾਂ ਦੀ ਸੰਗੀ ਵੇ ਨਾ ਪੁੱਤ ਕਰੇ ਗੱਲ ਚੰਗੀ ਵੇ ਕਿਉਂ ਕੁੱਟਦੇ ਮਾਂ ਦੀ ਸੰਗੀ ਵੇ ਮੈਨੂੰ ਵੇਖ ਕੇ ਸਿਰ ਤੋਂ ਨੰਗੀ ਵੇ ਕਿਉਂ ਲੰਘ ਚੱਲਿਆ ਮੁੱਖ ਮੋੜ ਦੇ ਅੱਜ ਤੇਰੀ ਮਾਂ ਬੋਲੀ ਨੂੰ ਸਰਵਣ ਪੁੱਤਰਾਂ ਦੀ ਲੋੜ ਵੇ ਅੱਜ ਤੇਰੀ ਮਾਂ ਬੋਲੀ ਨੂੰ